ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ ਪੰਜਵਾ ਹਮਰੀ ਗਣਤ ਨਾ ਗਣਿਆ ਕਾਈ ਆਪਣਾ ਬਿਰਦ ਪਛਾਣ ਹਾਥ ਦੇ ਰਾਖੇ ਕਰ ਆਪਣੇ ਸਦਾ ਸਦਾ ਰੰਗ ਮਾਣ ਹਮਰੀ ਗਣਤ ਨਾ ਗਣਿਆ ਕਾਈ ਆਪਣਾ ਬਿਰਦ ਪਛਾਣ ਹਾਥ ਦੇ ਰਾਖੇ ਕਰ ਆਪਣੇ ਸਦਾ ਸਦਾ ਰੰਗ ਮਾਣ ਸਾਚਾ ਸਾਹਿਬ ਸਦ ਮਿਹਰਬਾਨ ਬੰਦ ਪਾਇਆ ਮੇਰਾ ਸਤਿਗੁਰ ਪੂਰਾ ਹੋਈ ਸਰਬ ਕਲਿਆਣ ਰਹਾਉ ਜੀਉ ਪਾਏ ਪਿੰਡ ਜਿਨ ਸਾਜਿਆ ਦਿੱਤਾ ਪੈਨਣ ਖਾਣ ਆਪਣੇ ਦਾਸ ਕੀ ਆਪ ਪੈਜ ਰਾਖੀ ਨਾਨਕ ਸਦ ਕੁਰਬਾਨ ਜੀਉ ਪਾਏ ਪਿੰਡ ਜਿਨ ਸਾਜਿਆ ਦਿੱਤਾ ਪੈਨਣ ਖਾਣ ਆਪਣੇ ਦਾਸ ਕੀ ਆਪ ਪੈਜ ਰਾਖੀ ਨਾਨਕ ਸਦ ਕੁਰਬਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਪਤਿਤ ਪਾਵਨ ਭਗਤ ਵਛਲ ਕਰੁਣਾ ਨਿਧਾਨ ਜੁਗ ਜੁਗ ਅਟਲ ਗਰੀਬ ਨਿਵਾਜ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਬਿਰਾਜਮਾਨ ਸਮੂਹ ਗੁਰੂ ਰੂਪ ਪਿਆਰੀ ਸਾਧ ਸੰਗਤ ਜੀਓ ਤੁੰਤਾ ਦੇ ਯੋਗ ਹੋ ਜਿਨ੍ਹਾਂ ਨੂੰ ਪਾਤਸ਼ਾਹ ਸੋਢੀ ਸੁਲਤਾਨ ਸ੍ਰੀ ਗੁਰੂ ਰਾਮਦਾਸ ਜੀ ਸਤਿਗੁਰਾਂ ਦੇ ਬਖਸ਼ਿਸ਼ਮਈ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਅਤੇ ਗੁਰਦੁਆਰਾ ਨੰਜੀ ਸਾਹਿਬ ਦੀਵਾਨ ਹਾਲ ਵਿਖੇ ਹਾਜ਼ਰੀਆਂ ਭਰ ਕੇ ਆਪਣੇ ਜੀਵਨ ਦੀਆਂ ਇਹਨਾਂ ਘੜੀਆਂ ਦਾ ਆਪ ਜੀ ਆਨੰਦ ਮਾਣ ਰਹੇ ਹੋ। ਅੱਜ ਦੇ ਪਾਵਨ ਪਵਿੱਤਰ ਸ੍ਰੀ ਮੁੱਖ ਵਾਕ ਵਿੱਚ ਪੰਚਮ ਗੁਰਦੇਵ ਸ਼ਹੀਦਾਂ ਦੇ ਸਿਰਤਾਜ ਸ਼ਾਂਤੀ ਦੇ ਪੁੰਜ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦਿਆਂ ਹੋਇਆਂ ਰਹਾਉ ਦੀਆਂ ਪੰਕਤੀਆਂ ਦੇ ਵਿੱਚ ਫਰਮਾਨ ਕਰਦੇ ਹਨ ਸਾਚਾ ਸਾਹਿਬ ਸਦ ਮਿਹਰਬਾਨ ਬੰਦ ਪਾਇਆ ਮੇਰਾ ਸਤਿਗੁਰ ਪੂਰਾ ਹੋਈ ਸਰਬ ਕਲਿਆਣ ਉਹ ਜੋ ਖੰਡਾਂ ਬ੍ਰਹਿਮੰਡਾਂ ਦਾ ਮਾਲਕ ਸੱਚਾ ਸਾਹਿਬ ਵਾਹਿਗੁਰੂ ਪਰਮੇਸ਼ਰ ਹੈ ਸਦਾ ਹੀ ਮੇਰਾ ਕਰਦਾ ਹੈ, ਸਦਾ ਹੀ ਰਹਿਮਤਾਂ ਕਰਦਾ ਹੈ। ਕਦੇ ਵੀ ਕੋਈ ਐਸੀ ਘੜੀ, ਐਸਾ ਵਕਤ ਨਹੀਂ ਜਿਸ ਵਕਤ ਉਹ ਮੇਰ ਨਹੀਂ ਕਰਦਾ। ਵਿਦਵਾਨਾਂ ਨੇ ਜਿਵੇਂ ਜ਼ਿਕਰ ਕੀਤਾ ਹੈ, ਸਦਾ ਚੱਲਣ ਵਾਲੀ ਨਦੀ ਦੇ ਵਿੱਚ ਜਿਵੇਂ ਕੋਈ ਇੱਕ ਵਿਅਕਤੀ ਇੱਕ ਪਾਣੀ ਦਾ ਘੜਾ ਭਰ ਕੇ ਲਿਆਉਂਦਾ ਹੈ, ਉਸੇ ਨਦੀ ਦੇ ਵਿੱਚੋਂ ਦੂਸਰਾ ਵਿਅਕਤੀ ਇੱਕ ਗਿਲਾਸ ਪਾਣੀ ਦਾ ਭਰ ਕੇ ਲਿਆਵੇ, ਫਿਰ ਉਸ ਨਦੀ ਨੂੰ ਉਲਾਂਭਾ ਦਿੰਦਾ ਹੈ ਕਿ ਤੂੰ ਬਹੁਤ ਹੀ ਬੇਇਨਸਾਫੀ ਕੀਤੀ ਹੈ, ਉਸਨੂੰ ਤਾਂ ਤੂੰ ਘੜਾ ਦੇ ਦਿੱਤਾ ਪਾਣੀ ਦਾ ਭਰ ਕੇ, ਮੈਨੂੰ ਕੇਵਲ ਗਿਲਾਸ ਦਿੱਤਾ ਹੈ। ਤਾਂ ਕਹਿੰਦੇ ਅਗੋਂ ਜੋ ਨਦੀ ਹੈ ਉਹ ਆਖਦੀ ਹੈ, ਮੇਰੇ ਕੋਲ ਪਾਣੀ ਦੀ ਕੋਈ ਕਮੀ ਨਹੀਂ ਹੈ, ਫਰਕ ਹੈ ਤਾਂ ਤੇਰੀ ਪਾਤਰਤਾ ਦੇ ਵਿੱਚ ਫਰਕ ਹੈ, ਕਿਉਂਕਿ ਪਾਤਰ ਭਾਂਡੇ ਨੂੰ ਆਖਦੇ ਹਨ। ਜਿੰਨੀ ਜਿੰਨੀ ਕਿਸੇ ਦੇ ਕੋਲ ਪਾਤਰਤਾ ਹੈ, ਜਿੰਨਾ ਜਿੰਨਾ ਕਿਸੇ ਦੇ ਕੋਲ ਭਾਂਡਾ ਹੈ, ਓਨੀ ਓਨੀ ਬਖਸ਼ਿਸ਼ ਉਹਨਾਂ ਨੂੰ ਪ੍ਰਾਪਤ ਹੋ ਜਾਂਦੀ ਹੈ। ਇਸੇ ਤਰ੍ਹਾਂ ਉਹ ਵਾਹਿਗੁਰੂ ਪਰਮੇਸ਼ਰ ਦੇ ਘਰ ਦੇ ਵਿੱਚ ਹਮੇਸ਼ਾ ਹੀ ਰਹਿਮਤਾਂ ਦਾ ਜਲ ਵਗਦਾ ਰਹਿੰਦਾ ਹੈ। ਜਿੰਨੀ ਜਿੰਨੀ ਕਿਸੇ ਦੇ ਕੋਲ ਪਾਤਰਤਾ ਹੋਵੇ, ਓਨੀ ਓਨੀ ਬਖਸ਼ਿਸ਼ ਉਹਨਾਂ ਨੂੰ ਪ੍ਰਾਪਤ ਹੋ ਜਾਂਦੀ ਹੈ। ਸਤਿਗੁਰੂ ਪਾਤਸ਼ਾਹ ਜੀ ਸਾਨੂੰ ਸਮਝਾਉਂਦੇ ਹਨ ਕਿ ਉਹ ਸਾਚਾ ਸਾਹਿਬ ਸਦ ਮਿਹਰਵਾਨ, ਸਦਾ ਹੀ ਮਿਹਰਾਂ ਕਰਦਾ ਹੈ, ਸਦਾ ਹੀ ਉਹਦੇ ਘਰ ਦੇ ਵਿੱਚ ਰਹਿਮਤਾਂ ਜਿਹੜੀਆਂ ਹਨ ਉਹ ਵਰਸਦੀਆਂ ਰਹਿੰਦੀਆਂ ਹਨ। ਉਸਦਾ ਬ੍ਰਹਮਨਾਦ ਬ੍ਰਹਿਮੰਡ ਦੇ ਵਿੱਚ ਸਦਾ ਹੀ ਗੂੰਜਦਾ ਰਹਿੰਦਾ ਹੈ, ਉਸਦਾ ਜੋਤ ਰੂਪ ਪ੍ਰਕਾਸ਼ ਸਦਾ ਹੀ ਬ੍ਰਹਿਮੰਡ ਦੇ ਵਿੱਚ ਪ੍ਰਕਾਸ਼ਮਾਨ ਰਹਿੰਦਾ ਹੈ। ਜਿਨ੍ਹਾਂ ਦੇ ਦਿਵ ਨੇਤਰ ਖੁੱਲ ਜਾਂਦੇ ਹਨ ਉਹਨਾਂ ਨੂੰ ਦਿਖਾਈ ਪੈ ਜਾਂਦਾ ਹੈ, ਜਿਨ੍ਹਾਂ ਦੇ ਦਿਵ ਸਰਵਣ ਖੁੱਲ ਜਾਂਦੇ ਹਨ ਉਹਨਾਂ ਨੂੰ ਸੁਣਾਈ ਦੇ ਜਾਂਦਾ ਹੈ। ਐਸੀ ਗੱਲ ਨਹੀਂ ਕਿ ਉਹ ਵਾਹਿਗੁਰੂ ਪਰਮੇਸ਼ਰ ਵਿਆਪਕ ਨਹੀਂ ਹੈ, ਸਤਿਗੁਰੂ ਵਿਆਪਕ ਨਹੀਂ ਹੈ, ਸਤਿਗੁਰੂ ਸਦਾ ਹੀ ਵਿਆਪਕ ਹਨ। ਤਾਂ ਹੀ ਭਾਈ ਸਾਹਿਬ ਭਾਈ ਨੰਦ ਲਾਲ ਜੀ ਦੇ ਬਚਨ ਹਨ, ਰੂਹ ਦਰ ਹਰ ਜਿਸਮ ਗੁਰ ਗੋਬਿੰਦ ਸਿੰਘ, ਨੂਰ ਦਰ ਹਰ ਚਸ਼ਮ ਗੁਰ ਗੋਬਿੰਦ ਸਿੰਘ। ਸਾਰੇ ਪਾਸੇ ਮੈਨੂੰ ਗੁਰੂ ਦਾ ਰੂਪ ਦਿਖਾਈ ਦੇ ਰਿਹਾ ਹੈ, ਕਣ ਕਣ ਦੇ ਵਿੱਚੋਂ ਸਾਰੇ ਪਾਸਿਆਂ ਤੋਂ ਹੀ ਉਸ ਮੈਨੂੰ ਗੁਰੂ ਦਾ ਹੀ ਰੂਪ ਪ੍ਰਕਾਸ਼ਮਾਨ ਦਿਖਾਈ ਦੇ ਰਿਹਾ ਹੈ। ਦੂਸਰੀ ਰਹਾਉ ਦੀ ਪੰਕਤੀ ਦੇ ਵਿੱਚ ਪਾਤਸ਼ਾਹ ਜੀ ਫਰਮਾਉਂਦੇ ਹਨ, ਬੰਧ ਪਾਇਆ ਮੇਰਾ ਸਤਿਗੁਰ ਪੂਰੈ, ਹੋਈ ਸਰਬ ਕਲਿਆਣ। ਸਤ ਸੰਗਤ ਜੀ, ਬੰਧ ਤੋਂ ਭਾਵ ਹੈ ਬੰਨ ਲਾਉਣਾ, ਡੱਕਾ ਲਾਉਣਾ। ਕਹਿੰਦੇ ਜਿਸ ਵਕਤ ਪੂਰਾ ਸਤਿਗੁਰੂ ਬੰਨ ਲਾ ਦਿੰਦਾ ਹੈ, ਉਸ ਵਕਤ ਕਹਿੰਦੇ ਫਿਰ ਹਰ ਪ੍ਰਕਾਰ ਦੇ ਨਾਲ ਸੁੱਖ ਵਰਤ ਜਾਂਦਾ ਹੈ, ਸ਼ਾਂਤੀ ਵਰਤ ਜਾਂਦੀ ਹੈ, ਹਰ ਪ੍ਰਕਾਰ ਦੇ ਨਾਲ ਆਨੰਦ ਹੋ ਜਾਂਦਾ ਹੈ। ਮਨੁੱਖ ਦੇ ਅੰਦਰ ਪੰਜ ਤੱਤ ਹਨ, ਜਿਨ੍ਹਾਂ ਦੇ ਵਿੱਚੋਂ ਜਿਹੜੇ ਮੂਲ ਤਿੰਨ ਤੱਤ ਹਨ ਉਹ ਗਰਦਿਸ਼ ਕਰਦੇ ਰਹਿੰਦੇ ਹਨ। ਪਵਨ ਹੈ, ਅਗਨ ਹੈ ਔਰ ਜਲ ਹੈ। ਕਹਿੰਦੇ ਜੇਕਰ ਹਵਾ ਸਰੀਰ ਦੇ ਵਿੱਚ ਵੱਧ ਜਾਵੇ ਤਾਂ ਵੀ ਸਰੀਰ ਬਿਮਾਰ ਪੈ ਜਾਂਦਾ ਹੈ, ਗੜਬੜ ਹੋ ਜਾਂਦੀ ਹੈ। ਜੇਕਰ ਹਵਾ ਘੱਟ ਜਾਵੇ ਤਾਂ ਵੀ ਸਰੀਰ ਬਿਮਾਰ ਪੈ ਜਾਂਦਾ ਹੈ। ਜੇਕਰ ਸਰੀਰ ਦਾ ਟੈਂਪਰੇਚਰ ਵੱਧ ਜਾਵੇ ਤਾਂ ਵੀ ਗੜਬੜ ਹੈ, ਜੇਕਰ ਘੱਟ ਜਾਵੇ ਤਾਂ ਵੀ ਗੜਬੜ ਹੈ। ਇਹ ਸਮਾਨ ਹੋਣਾ ਚਾਹੀਦਾ ਹੈ। ਪਰਮਾਤਮਾ ਨੇ ਸਮਾਨ ਰੱਖਿਆ ਹੈ। ਮਨੁੱਖ ਆਪਣੀਆਂ ਗਲਤੀਆਂ ਦੇ ਕਾਰਨ ਇਹਨਾਂ ਦੇ ਵਿੱਚ ਵਾਧਾ ਘਾਟਾ ਕਰ ਲੈਂਦਾ ਹੈ ਤਾਂ ਬਿਮਾਰ ਪੈ ਜਾਂਦਾ ਹੈ। ਖਾਣ ਵੱਲ ਨਹੀਂ ਦੇਖਦਾ, ਪੀਣ ਵੱਲ ਨਹੀਂ ਦੇਖਦਾ, ਜਿਵੇਂ ਮਰਜ਼ੀ ਖਾ ਲਿਆ, ਜਿਵੇਂ ਮਰਜ਼ੀ ਪੀ ਲਿਆ, ਇਸ ਕਰਕੇ ਬਿਮਾਰ ਪੈ ਜਾਂਦਾ ਹੈ। ਆਯੁਰਵੇਦਿਕ ਵਾਲਿਆਂ ਦਾ ਇਹ ਬਚਨ ਹੈ ਕਿ ਆਹਾਰ ਹੀ ਔਸ਼ਧੀ ਹੈ। ਜੇ ਬੰਦੇ ਨੂੰ ਢੰਗ ਦੇ ਨਾਲ ਆਹਾਰ ਕਰਨ ਦੀ ਜਾਚ ਆ ਜਾਵੇ, ਹੋਰ ਕਿਸੇ ਔਸ਼ਧੀ ਦੀ ਜ਼ਰੂਰਤ ਨਹੀਂ ਰਹਿ ਜਾਂਦੀ। ਪਾਣੀ ਸਰੀਰ ਦੇ ਵਿੱਚ ਘੱਟ ਜਾਵੇ ਤਾਂ ਵੀ ਗੜਬੜ ਹੈ, ਜੇਕਰ ਸਰੀਰ ਦੇ ਵਿੱਚ ਵੱਧ ਜਾਵੇ ਤਾਂ ਵੀ ਗੜਬੜ ਹੋ ਜਾਂਦੀ ਹੈ, ਸਰੀਰ ਬਿਮਾਰ ਪੈ ਜਾਂਦਾ ਹੈ। ਪਰਮੇਸ਼ਰ ਨੇ ਕੁਦਰਤੀ ਤੌਰ ਤੇ ਇਹਨਾਂ ਨੂੰ ਸੀਮਾ ਦੇ ਵਿੱਚ ਰੱਖਿਆ ਹੋਇਆ ਹੈ। ਇਹ ਆਪਣੀ ਸੀਮਾ ਦੇ ਵਿੱਚ ਰਹਿੰਦੇ ਹਨ। ਕਦੇ ਕਦੇ ਮਨੁੱਖ ਦੀਆਂ ਗਲਤੀਆਂ ਦੇ ਕਾਰਨ ਇਹਨਾਂ ਦੇ ਵਿੱਚ ਵਾਧਾ ਘਾਟਾ ਹੋ ਜਾਂਦਾ ਹੈ। ਸਾਧ ਸੰਗਤ ਜੀ, ਜਿਸ ਤਰ੍ਹਾਂ ਅੱਜ ਸਾਰਾ ਵਿਸ਼ਵ ਦੁੱਖਾਂ ਦੇ ਨਾਲ ਜੂਝ ਰਿਹਾ ਹੈ, ਇਹ ਮਨੁੱਖ ਦੀਆਂ ਖਾਣ ਪੀਣ ਦੀਆਂ ਗਲਤੀਆਂ ਦੇ ਕਾਰਨ ਹੀ ਹੈ। ਸੱਪਾਂ ਨੂੰ ਖਾਣਾ, ਡੱਡੂਆਂ ਨੂੰ ਖਾਣਾ, ਕੌੜ ਕਿਰਲੀਆਂ ਨੂੰ ਖਾਣਾ, ਚਮਗਿੱਦੜਾਂ ਨੂੰ ਖਾਣਾ, ਇਹ ਕੋਈ ਬੰਦੇ ਦੀ ਖੁਰਾਕ ਥੋੜ੍ਹੀ ਹੈ। ਦੁੱਧ ਹੈ, ਘਿਓ ਹੈ, ਸੇਬ ਹਨ, ਅਮਰੂਦ ਹਨ, ਕਿੰਨੇ ਫਲ ਫਰੂਟ ਹਨ, ਬੰਦਾ ਉਹ ਖਾਵੇ। ਪਰ ਮਨੁੱਖ ਨੇ ਆਪਣੇ ਖਾਣ ਪੀਣ ਦੇ ਵਿੱਚ ਬਹੁਤ ਗੜਬੜ ਪੈਦਾ ਕਰ ਦਿੱਤੀ ਤਾਂ ਅੱਜ ਜਿਸ ਦਾ ਸੰਤਾਪ ਸਾਰਾ ਵਿਸ਼ਵ ਭੋਗ ਰਿਹਾ ਹੈ। ਪਾਤਸ਼ਾਹ ਜੀ ਨੇ ਗੁਰਬਾਣੀ ਦੇ ਅੰਦਰ ਸਾਨੂੰ ਸੇਧ ਦਿੱਤੀ, ਸਮਝਾਇਆ ਹੈ, ਬਾਬਾ ਹੋਰ ਖਾਣਾ ਖੁਸ਼ੀ ਖੁਆਰ, ਜਿਤ ਖਾਧੈ ਤਨ ਪੀੜੀਐ, ਮਨ ਮੈਂ ਚੱਲੈ ਵਿਕਾਰ। ਤਨ ਵੀ ਰੋਗੀ ਹੋ ਜਾਵੇਗਾ, ਮਨ ਵੀ ਰੋਗੀ ਹੋ ਜਾਵੇਗਾ, ਜੇਕਰ ਖਾਣ ਵੱਲ, ਪੀਣ ਵੱਲ, ਪਹਿਨਣ ਵੱਲ ਆਪਾਂ ਧਿਆਨ ਨਹੀਂ ਦੇਵਾਂਗੇ। ਭਾਈ ਸਾਹਿਬ, ਭਾਈ ਵੀਰ ਸਿੰਘ ਜੀ ਨੇ ਬਹੁਤ ਇੱਕ ਉੱਚਾ ਬਚਨ ਕੀਤਾ ਹੈ। ਉਹ ਕਹਿੰਦੇ ਜਿਹੜੀ ਇਸਤਰੀ ਹੈ, ਪਤਨੀ ਹੈ, ਉਹ ਆਪਣੇ ਪਤੀ ਦੇ ਸਾਹਮਣੇ ਨਿਰਵਸਤਰ ਹੁੰਦੀ ਹੈ, ਸਾਰੇ ਜਗਤ ਦੇ ਸਾਹਮਣੇ ਨਹੀਂ ਨਿਰਵਸਤਰ ਹੁੰਦੀ। ਪਰ ਅੱਜ ਆਪਾਂ ਸਾਰੀ ਮਰਯਾਦਾ ਨੂੰ ਸਿੱਕੇ ਦੇ ਉੱਪਰ ਟਾਂਗ ਦਿੱਤਾ ਹੈ, ਆਪਾਂ ਜ਼ਿੰਦਗੀ ਨੂੰ ਇੱਕ ਮਜ਼ਾਕ ਬਣਾ ਕੇ ਰੱਖ ਦਿੱਤਾ ਹੈ। ਜਿਸ ਦਾ ਸੰਤਾਪ ਸਾਰਾ ਜਗਤ ਭੋਗ ਰਿਹਾ ਹੈ, ਸਤਿਗੁਰ ਨੇ ਮਰਯਾਦਾ ਬੰਨੀ। ਬਾਹਰ ਵੀ ਇਹ ਜਿਹੜੇ ਤਿੰਨ ਤੱਤ ਹਨ, ਅਗਨ ਹੈ, ਪਵਨ ਹੈ, ਜਲ ਹੈ, ਸੰਸਾਰ ਦੇ ਲੋਕਾਂ ਨੂੰ ਇਹਨਾਂ ਨੂੰ ਬੰਨ ਮਾਰਨ ਦੀ ਕੋਸ਼ਿਸ਼ ਕੀਤੀ, ਭਾਵੇਂ ਪੂਰਨ ਤੌਰ ਤੇ ਨਹੀਂ ਮਾਰ ਸਕਦੇ ਹਨ, ਪਰ ਫਿਰ ਵੀ ਸੰਸਾਰ ਦੇ ਲੋਕਾਂ ਨੇ ਕੋਸ਼ਿਸ਼ ਕੀਤੀ, ਬਹੁਤ ਸਾਰੇ ਲਾਭ ਵੀ ਪ੍ਰਾਪਤ ਕੀਤੇ ਹਨ। ਪਾਣੀ ਨੂੰ ਬੰਨ ਮਾਰਿਆ, ਬੜੇ ਵੱਡੇ ਵੱਡੇ ਡੈਮ ਬਣ ਗਏ, ਬਿਜਲੀ ਪੈਦਾ ਕੀਤੀ, ਨਹਿਰਾਂ ਦਾ ਨਿਰਮਾਣ ਕੀਤਾ, ਬਹੁਤ ਲਾਭ ਪ੍ਰਾਪਤ ਕੀਤਾ। ਪਵਨ ਦੇ ਨਾਲ ਵੀ ਪਵਨ ਚੱਕੀਆਂ ਚਲਾਉਂਦੇ ਹਨ, ਕਈ ਤਰ੍ਹਾਂ ਦੇ ਕਾਰਜ ਕਰਦੇ ਹਨ, ਉਸ ਤੋਂ ਵੀ ਲਾਭ ਲੈਣ ਦੀ ਕੋਸ਼ਿਸ਼ ਕੀਤੀ। ਅਗਨ ਤੋਂ ਵੀ ਬਹੁਤ ਸਾਰੇ ਕੰਮ ਲੈਣ ਦੀ ਕੋਸ਼ਿਸ਼ ਕੀਤੀ ਸੰਸਾਰ ਦੇ ਲੋਕਾਂ ਨੇ। ਸੋਲਰ ਸਿਸਟਮ ਹੈ ਕਈ ਤਰ੍ਹਾਂ ਦਾ, ਇਹਦੇ ਕੋਲ ਵੀ ਕੰਮ ਲਿਆ ਜਾਂਦਾ ਹੈ, ਪਰ ਕਹਿੰਦੇ ਜਿਹੜੀ ਮਰਯਾਦਾ ਦੇ ਵਿੱਚ ਰਹਿਣਾ ਹੈ ਨਾ, ਇਹ ਸਾਨੂੰ ਸਤਿਗੁਰਾਂ ਨੇ ਸਿਖਾਇਆ ਹੈ। ਬੰਦ ਪਾਇਆ ਮੇਰੇ ਸਤਿਗੁਰ ਪੂਰੈ। ਖਾਣ ਦੀ ਕੀ ਮਰਯਾਦਾ ਹੈ, ਪਹਿਨਣ ਦੀ ਕੀ ਮਰਯਾਦਾ ਹੈ, ਸੌਣ ਦੀ ਕੀ ਮਰਯਾਦਾ ਹੈ, ਇਹ ਸਾਰੀ ਮਰਯਾਦਾ ਸਾਨੂੰ ਸਤਿਗੁਰਾਂ ਨੇ ਸਿਖਾਈ। ਭਾਈ ਸਾਹਿਬ, ਭਾਈ ਗੁਰਦਾਸ ਸਾਹਿਬ ਜੀ ਦੇ ਬਚਨ ਹਨ, ਜੈਸੇ ਕੁਲਾ ਬਧੂ ਅੰਗ ਰਚਿਤ ਸ਼ਿੰਗਾਰ ਖੋੜਸ, ਤੇਈ ਗਨਕਾ ਰਚਿਤ ਸਗਲ ਸ਼ਿੰਗਾਰ ਜੀ। ਕਹਿੰਦੇ ਗ੍ਰਿਸਤ ਸੁੱਖ ਜਿਹੜਾ ਹੈ ਨਾ, ਉਹ ਇੱਕ ਸੁਹਾਗਣ ਵੀ ਪ੍ਰਾਪਤ ਕਰਦੀ ਹੈ, ਪਰ ਕਹਿੰਦੇ ਸੁਹਾਗਣ ਦੇ ਜੀਵਨ ਵਿੱਚ ਅਤੇ ਵੇਸ਼ਵਾ ਦੇ ਜੀਵਨ ਦੇ ਵਿੱਚ ਅਰਸ਼ ਅਤੇ ਫਰਸ਼ ਦਾ ਅੰਤਰ ਹੈ, ਜ਼ਮੀਨ ਅਤੇ ਅਸਮਾਨ ਦਾ ਫਰਕ ਹੈ। ਕਿੱਥੇ ਸੁਹਾਗਣ ਦਾ ਜੀਵਨ, ਕਿੱਥੇ ਵੇਸ਼ਵਾ ਦਾ ਜੀਵਨ। ਕਹਿਣ ਵਾਲੇ ਕਹਿ ਦਿੰਦੇ ਹਨ, ਗੁਰਮੁਖ ਕਿਹੜੇ ਰੋਟੀ ਨਹੀਂ ਖਾਂਦੇ, ਗੁਰਮੁਖ ਕਿਹੜੇ ਕੱਪੜੇ ਨਹੀਂ ਪਾਉਂਦੇ, ਗੁਰਮੁਖ ਕਿਹੜੇ ਪੈਸੇ ਧੇਲੇ ਨਹੀਂ ਵਰਤਦੇ। ਪਰ ਸਾਧ ਸੰਗਤ ਜੀ, ਗੁਰਮੁਖ ਉਹ ਹੈ ਜਿਹਨੇ ਗੁਰੂ ਨੂੰ ਅੱਗੇ ਕਰ ਦਿੱਤਾ, ਆਪਣੇ ਮਨ ਨੂੰ ਪਿੱਛੇ ਖਿੱਚ ਲਿਆ। ਮਨਮੁਖ ਉਹ ਹੈ ਜਿਹਨੇ ਆਪਣੇ ਮਨ ਨੂੰ ਅੱਗੇ ਕਰ ਦਿੱਤਾ, ਗੁਰੂ ਨੂੰ ਪਿੱਛੇ ਕਰ ਦਿੱਤਾ, ਉਹ ਮਨਮੁਖ ਹੈ। ਦੇਖਣ ਦੇ ਮਾਤਰ ਦੇ ਨਾਲ ਕੋਈ ਫਰਕ ਨਹੀਂ ਪ੍ਰਤੀਤ ਹੁੰਦਾ, ਪਰ ਗਹਿਰਾਈ ਦੇ ਨਾਲ ਦੇਖੀਏ ਗੁਰਮੁਖ ਦੇ ਜੀਵਨ ਦਾ, ਮਨਮੁਖ ਦੇ ਜੀਵਨ ਦਾ ਬਹੁਤ ਅੰਤਰ ਹੈ, ਬਹੁਤ ਅੰਤਰ ਹੈ। ਜੈਸੇ ਕੁਲਾ ਬਧੂ ਅੰਗ ਰਚਿਤ ਸ਼ਿੰਗਾਰ ਖੋੜਸ, ਤੇਈ ਗਨਕਾ ਰਚਿਤ ਸਗਲ ਸ਼ਿੰਗਾਰ ਜੀ। ਕੁਲਾ ਬਧੂ ਸੇਜਾ ਸਮੈ ਰਮੈ ਪਧਾਰ ਏਕ, ਵੇਸਵਾ ਅਨੇਕ ਸਹਿ ਕਰਤ ਬਿਬਚਾਰ ਜੀ। ਕੁਲਾ ਬਧੂ ਸੰਗਮ ਸੁਜਸ ਨਿਰਦੋਖ ਮੋਖ, ਬੇਸਵਾ ਪਰਸਤ ਅਪ ਜਸ ਹੋਏ ਬਿਕਾਰ ਜੀ। ਭਾਈ ਸਾਹਿਬ ਜੀ ਕਹਿੰਦੇ, ਤੈਸੇ ਗੁਰਸਿੱਖਨ ਕਹੋ ਪਰਮ ਪਵਿੱਤਰ ਮਾਇਆ। ਕਹਿੰਦੇ ਜਿਹੜੀ ਮਾਇਆ ਨੂੰ ਕਦੇ ਨਾਗਣੀ ਆਖਿਆ, ਕਦੇ ਜ਼ਹਿਰ ਆਖਿਆ, ਕਦੇ ਕੁਝ ਆਖਿਆ ਨਾ, ਜਿਹੜੇ ਮਰਯਾਦਾ ਦੇ ਵਿੱਚ ਰਹਿਣ ਵਾਲੇ ਗੁਰਮੁਖ ਹਨ, ਉਹਨਾਂ ਵਾਸਤੇ ਭਾਈ ਸਾਹਿਬ ਜੀ ਕਹਿੰਦੇ ਇਹ ਪਰਮ ਪਵਿੱਤਰ ਹੈ, ਇਹ ਅੰਮ੍ਰਿਤ ਰੂਪ ਹੈ, ਕੋਈ ਦੋਸ਼ ਨਹੀਂ। ਤੈਸੇ ਗੁਰਸਿੱਖਨ ਕੋ ਪਰਮ ਪਵਿੱਤਰ ਮਾਇਆ, ਸੋਈ ਦੁਖਦਾਇਕ ਹੋਏ ਦਹਿਤ ਸੰਸਾਰ ਜੀ। ਭਾਈ ਸਾਹਿਬ ਜੀ ਕਹਿੰਦੇ ਅੱਗ ਉਹੀ ਹੈ ਨਾ, ਜੇ ਚੁੱਲ੍ਹੇ ਦੇ ਵਿੱਚ ਬਲੇ, ਮਰਯਾਦਾ ਦੇ ਵਿੱਚ ਰਵੇ, ਕਈ ਤਰ੍ਹਾਂ ਦੇ ਕੰਮ ਸਵਾਰਦੀ ਹੈ, ਜੇ ਘਰ ਨੂੰ ਲੱਗ ਜਾਵੇ ਫਿਰ ਸਾਰਾ ਕੁਝ ਬਰਬਾਦ ਕਰ ਦਿੰਦੀ ਹੈ। ਇਸ ਤਰੀਕੇ ਦੇ ਨਾਲ ਸਾਧ ਸੰਗਤ ਜੀ, ਸਤਿਗੁਰਾਂ ਨੇ ਮਰਯਾਦਾ ਸਿਖਾਈ ਹੈ, ਸਿੱਖ ਨੇ ਮਰਯਾਦਾ ਦੇ ਵਿੱਚ ਰਹਿਣਾ ਹੈ, ਨਾਮ ਬਾਣੀ ਦੇ ਨਾਲ ਜੁੜਨਾ ਹੈ, ਸਿਮਰਨ ਕਰਨਾ ਹੈ, ਅਭਿਆਸ ਕਰਨਾ ਹੈ, ਪਰ ਮਰਯਾਦਾ ਦਾ ਖਿਆਲ ਰੱਖਣਾ ਹੈ। ਕੋਈ ਬੰਦਾ ਆਖੇ ਵੀ ਮੈਂ ਬੜਾ ਧਰਮ ਦਾ ਕੰਮ ਕਰ ਰਿਹਾ ਹਾਂ, ਪਾਤਸ਼ਾਹ ਫਰਮਾਉਂਦੇ ਹਨ, ਸਭਨਾ ਕਾ ਦਰ ਲੇਖਾ ਹੋਏ, ਕਰਨੀ ਬਾਝੋਂ ਤਰੇ ਨਾ ਕੋਏ। ਭਾਵੇਂ ਤੂੰ ਜਿੰਨਾ ਮਰਜ਼ੀ ਆਪਣੇ ਆਪ ਨੂੰ ਧਰਮੀ ਖਵਾਉਂਦਾ ਹੈ, ਲੇਖਾ ਸਾਰਿਆਂ ਦਾ ਹੁੰਦਾ ਹੈ, ਹਿਸਾਬ ਕਿਤਾਬ ਸਾਰਿਆਂ ਦਾ ਹੁੰਦਾ ਹੈ। ਜੇ ਚੰਗੇ ਕਰਮ ਨਹੀਂ, ਫਿਰ ਪਾਰ ਉਤਾਰਾ ਨਹੀਂ ਹੋ ਸਕੇਗਾ। ਜਿਵੇਂ ਜਿਵੇਂ ਪਾਤਸ਼ਾਹ ਸਾਨੂੰ ਲੜੀਵਾਰ ਇਹ ਸ਼ੁਭ ਸਿੱਖਿਆ ਬਖਸ਼ਿਸ਼ ਕਰ ਰਹੇ ਹਨ, ਆਓ ਆਪਣੀਆਂ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਸਰਵਣ ਕਰਦਿਆਂ ਹੋਇਆਂ ਪਿਆਰ ਨਾਲ ਸਾਰੀ ਸੰਗਤ ਆਖੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾਂ।
ਸੋਰਠ ਰਾਗ ਦੇ ਵਿੱਚ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਨ ਕਰਦੇ ਹਨ,
ਅਮਰੀ ਗਣਤ ਨਾ ਗਣੀਆ ਕਾਈ, ਆਪਣਾ ਬਿਰਦ ਪਛਾਣ।
ਪਾਤਸ਼ਾਹ ਫਰਮਾਉਂਦੇ ਹਨ, ਇੱਕ ਅਭਿਆਸੀ ਰੂਪ ਦੇ ਵਿੱਚ, ਇੱਕ ਪਰਮਾਰਥ ਦੇ ਰਸਤੇ ਦੇ ਉੱਪਰ ਚੱਲਣ ਵਾਲੇ ਗੁਰਮੁਖ ਦੇ ਰੂਪ ਦੇ ਵਿੱਚ ਹੋ ਕੇ ਕਿ ਹੇ ਵਾਹਿਗੁਰੂ ਜੀ, ਤੁਸੀਂ ਸਾਡੇ ਗੁਣਾਂ ਔਗੁਣਾਂ ਦੀ ਗਿਣਤੀ ਨਾ ਕਰੋ, ਕਿਉਂਕਿ ਸਾਧ ਸੰਗਤ ਜੀ ਹਰ ਇੱਕ ਜੀਵ ਦੇ ਵਿੱਚ ਜਿੱਥੇ ਗੁਣ ਹੁੰਦੇ ਹਨ ਉੱਥੇ ਔਗੁਣ ਵੀ ਹੁੰਦੇ ਹਨ। ਕੋਈ ਜੀਵ ਐਸਾ ਨਹੀਂ ਜਿਸ ਦੇ ਵਿੱਚ ਦੋਵੇਂ ਨਾ ਹੋਣ। ਕਿਸੇ ਦੇ ਵਿੱਚ ਗੁਣ ਜ਼ਿਆਦਾ ਹੁੰਦੇ ਹਨ, ਔਗੁਣ ਘੱਟ ਹੁੰਦੇ ਹਨ, ਕਿਸੇ ਦੇ ਵਿੱਚ ਔਗੁਣ ਜ਼ਿਆਦਾ ਹੁੰਦੇ ਹਨ, ਗੁਣ ਘੱਟ ਹੁੰਦੇ ਹਨ, ਕਿਸੇ ਦੇ ਵਿੱਚ ਗੁਣ ਜ਼ਿਆਦਾ ਹੁੰਦੇ ਹਨ, ਔਗੁਣ ਘੱਟ ਹੁੰਦੇ ਹਨ। ਗੁਣ ਕਰਦਿਆਂ ਕਰਦਿਆਂ ਚੰਗੇ ਰਸਤੇ ਤੇ ਚੱਲਦਿਆਂ ਚੱਲਦਿਆਂ ਫਿਰ ਵੀ ਭੁੱਲਾਂ ਹੁੰਦੀਆਂ ਹਨ, ਫਿਰ ਵੀ ਔਗੁਣ ਹੁੰਦੇ ਹਨ, ਫਿਰ ਵੀ ਮਨ ਦੇ ਵਿੱਚ ਮਾੜੇ ਖਿਆਲ ਆਉਂਦੇ ਹਨ। ਇਸ ਪੀੜਾ ਨੂੰ ਭਗਤਾਂ ਨੇ ਗੁਰਬਾਣੀ ਦੇ ਵਿੱਚ ਅੰਕਿਤ ਕੀਤਾ ਹੈ, ਗ੍ਰਹਿ ਤਜ ਬਨ ਖੰਡ ਜਾਈਐ ਚੁਣ ਖਾਈਐ ਕੰਦਾ। ਸੋਚਿਆ ਚਲੋ ਸਮਾਜ ਨੂੰ ਛੱਡ ਦਈਏ, ਪਰਿਵਾਰ ਨੂੰ ਛੱਡ ਦਈਏ, ਇਕਾਂਤ ਦੇ ਵਿੱਚ ਜਾ ਕੇ, ਜੰਗਲਾਂ ਦੇ ਵਿੱਚ ਜਾ ਕੇ ਬੈਠ ਜਾਈਏ, ਕੰਦ ਮੂਲ ਖਾ ਕੇ ਗੁਜ਼ਾਰਾ ਕਰ ਲਵਾਂਗੇ, ਔਗਣ ਨਾ ਹੋਣਗੇ। ਪਰ ਭਗਤ ਜੀ ਨੇ ਆਖਿਆ, ਅਜਿਹੋ ਵਿਕਾਰ ਨਾ ਛੋਡਈ ਪਾਪੀ ਮਨ ਮੰਦਾ। ਇਹ ਪਾਪੀ ਮਨ ਜਿਹੜਾ ਹੈ ਨਾ, ਔਗੁਣਾਂ ਨੂੰ ਜਲਦੀ ਕੀਤੇ ਛੱਡਦਾ ਕਿੱਥੇ ਹੈ? ਗੁਰੂ ਮਿਹਰ ਕਰੇ ਤਾਂ ਹੀ ਛੱਡੇ ਜਾ ਸਕਦੇ ਹਨ। ਕਿਉਂ ਛੂਟੋ ਕੈਸੇ ਤਰੋ ਭਵਜਲ ਨਿਧ ਭਾਰੀ, ਰਾਖ ਰਾਖ ਮੇਰੇ ਬੀਠੁਲਾ ਜਨ ਸ਼ਰਨ ਤੁਮਾਰੀ। ਸੰਪਰਦਾਇ ਮਹਾਂਪੁਰਸ਼ਾਂ ਨੇ ਇੱਕ ਗਾਥਾ ਦਾ ਜ਼ਿਕਰ ਕੀਤਾ ਹੈ। ਉਹ ਕਹਿੰਦੇ, ਇੱਕ ਅਭਿਆਸੀ ਪੁਰਸ਼ ਕਿਸੇ ਸਿਲਾ ਦੇ ਉੱਪਰ ਬੈਠ ਕੇ ਤਪ ਕਰਿਆ ਕਰਦਾ। ਕਈ ਵਰੇ ਤਪ ਕੀਤਾ, ਸਾਲੋ ਸਾਲ ਤਪ ਕੀਤਾ, ਆਖਣ ਲੱਗਾ, ਹੇ ਪ੍ਰਭੂ ਮੇਰੇ ਨਾਲ ਤੂੰ ਅਦਲ ਕਰ। ਅਦਲ ਦਾ ਭਾਵ ਹੈ ਕਿ ਮੇਰੇ ਨਾਲ ਤੂੰ ਨਿਆਂ ਕਰ। ਮੈਂ ਇੰਨਾ ਤਪ ਕੀਤਾ, ਇੰਨਾ ਸਿਮਰਨ ਕੀਤਾ। ਕਹਿੰਦੇ, ਜਦ ਇਹ ਆਵਾਜ਼ ਦੇ ਰਿਹਾ ਸੀ ਨਾ, ਪ੍ਰਭੂ ਦੇ ਦਰ ਦੇ ਉੱਪਰ ਇਸ ਦੀ ਆਵਾਜ਼ ਪਹੁੰਚੀ, ਇੱਕ ਹੋਰ ਆਵਾਜ਼ ਆ ਰਹੀ ਸੀ, ਉਹ ਵੀ ਆਖ ਰਿਹਾ ਸੀ, ਹੇ ਪ੍ਰਭੂ ਮੇਰੇ ਨਾਲ ਅਦਲ ਕਰ। ਆਖਣ ਲੱਗੇ, ਇਹ ਆਵਾਜ਼ ਕਿਸ ਦੀ ਆ ਰਹੀ ਹੈ? ਪੱਥਰ ਵੀ ਇੱਕ ਜੋਨ ਹੈ ਨਾ। ਪ੍ਰਭੂ ਆਖਣ ਲੱਗੇ ਕਿ ਇਹ ਜਿਹੜੀ ਆਵਾਜ਼ ਹੈ, ਇਹ ਪੱਥਰ ਦੀ ਆ ਰਹੀ ਹੈ। ਜਿਸ ਪੱਥਰ ਦੇ ਉੱਪਰ ਬੈਠ ਕੇ ਤੂੰ ਕਿੰਨੇ ਸਾਲ ਤਪ ਕੀਤਾ ਹੈ ਨਾ, ਉਹਦੇ ਵਿਚਾਰੇ ਦੇ ਉੱਪਰ ਤੂੰ ਬੈਠਾ ਰਿਹਾ, ਅਦਲ ਤਾਂ ਇਹ ਬਣਦਾ ਹੈ, ਨਿਆਂ ਤਾਂ ਇਹ ਬਣਦਾ ਹੈ ਵੀ ਓਨੇ ਸਾਲ ਹੁਣ ਤੂੰ ਪੱਥਰ ਬਣ ਅਤੇ ਇਹ ਪੱਥਰ ਮਨੁੱਖ ਬਣੇ ਤਾਂ ਇਹ ਤੇਰੇ ਉੱਪਰ ਬੈਠ ਕੇ ਤਪ ਕਰੇ, ਨਿਆਂ ਤਾਂ ਇਹ ਹੈ। ਭਾਵ ਅਸਾਂ ਜੀਵਾਂ ਦੇ ਕੋਲੋਂ ਜਾਣੇ ਅਣਜਾਣੇ ਦੇ ਵਿੱਚ ਵੀ ਬਹੁਤ ਗਲਤੀਆਂ ਹੁੰਦੀਆਂ ਹਨ, ਬਹੁਤ ਭੁੱਲਾਂ ਹੁੰਦੀਆਂ ਹਨ। ਚੰਗੇ ਕਰਮ ਕਰਦਿਆਂ 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 ਫਿਰ ਵੀ ਮਾੜੇ ਹੁੰਦੇ ਹਨ। ਤਾਂ ਸਤਿਗੁਰਾਂ ਨੇ ਸਾਨੂੰ ਬੇਨਤੀ ਕਰਨ ਦਾ ਵੱਲ ਸਿਖਾਇਆ। ਆਓ ਆਪਾਂ ਸਾਰੇ ਬੇਨਤੀ ਕਰੀਏ। ਖਿਨ ਖਿਨ ਭੂਲਣ ਹਾਰ, ਖਿਨ ਖਿਨ ਭੂਲਣ ਹਾਰ,
ਖਿਨ ਖਿਨ ਭੂਲਣ ਹਾਰ, ਖਿਨ ਖਿਨ ਭੂਲਣ ਹਾਰ,
ਲਿਖੈ ਕਤਹ ਨ ਛੂਟੀਐ, ਲਿਖੈ ਕਤਹ ਨ ਛੂਟੀਐ,
ਲਿਖੈ ਕਤਹ ਨ ਛੂਟੀਐ, ਲਿਖੈ ਕਤਹ ਨ ਛੂਟੀਐ,
ਖਿਨ ਖਿਨ ਭੂਲਣ ਹਾਰ, ਖਿਨ ਖਿਨ ਭੂਲਣ ਹਾਰ,
ਖਿਨ ਭੂਲਣ ਹਾਰ, ਖਿਨ ਖਿਨ ਭੂਲਣ ਹਾਰ,
ਬਖਸ਼ਣ ਹਾਰ ਬਖਸ਼ ਲੈ, ਬਖਸ਼ਣ ਹਾਰ ਬਖਸ਼ ਲੈ,
ਬਖਸ਼ਣ ਹਾਰ ਬਖਸ਼ ਲੈ, ਬਖਸ਼ਣ ਹਾਰ ਬਖਸ਼ ਲੈ,
ਨਾਨਕ ਪਾਰ ਉਤਾਰ, ਨਾਨਕ ਪਾਰ ਉਤਾਰ,
ਨਾਨਕ ਪਾਰ ਉਤਾਰ, ਨਾਨਕ ਪਾਰ ਉਤਾਰ,
ਖਿਨ ਖਿਨ ਭੂਲਣ ਹਾਰ, ਖਿਨ ਖਿਨ ਭੂਲਣ ਹਾਰ,
ਖਿਨ ਖਿਨ ਭੂਲਣ ਹਾਰ, ਖਿਨ ਖਿਨ ਭੂਲਣ ਹਾਰ।
ਸਾਧ ਸੰਗਤ ਜੀ, ਪਾਤਸ਼ਾਹ ਜੀ ਫਰਮਾ ਰਹੇ ਹਨ ਕਿ ਹੇ ਵਾਹਿਗੁਰੂ ਜੀ, ਸਾਡੇ ਚੰਗੇ ਅਤੇ ਮਾੜੇ ਕਰਮਾਂ ਦੀ ਗਿਣਤੀ ਨਾ ਕਰਿਓ, ਹਿਸਾਬ ਕਿਤਾਬ ਨਾ ਲਗਾਇਓ ਵੀ ਕਿੰਨੇ ਮਾੜੇ ਹਨ ਕਿੰਨੇ ਚੰਗੇ ਹਨ। ਸਾਡੇ ਮਾੜੇ ਜ਼ਿਆਦਾ ਹੀ ਨਿਕਲਣੇ ਹਨ। ਆਪਾਂ ਚੰਗਾ ਕਰਮ ਕਰਕੇ ਗੁਰੂ ਦੇ ਅੱਗੇ ਜਾ ਕੇ ਕਹਿੰਦੇ ਹਾਂ, ਪਾਤਸ਼ਾਹ ਐ ਮੈਂ ਚੰਗਾ ਕੰਮ ਕੀਤਾ, ਪਰ ਇਹ ਪਾਤਸ਼ਾਹ ਜਾਣਦੇ ਹਨ ਨਾ ਵੀ ਮਾੜੇ ਕਿੰਨੇ ਕੀਤੇ। ਘੱਟ ਘੱਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ, ਉਹ ਸਭ ਜਾਣਦੇ ਹਨ। ਇਸ ਕਰਕੇ ਸਾਨੂੰ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਬੇਨਤੀ ਕਰਨ ਦਾ ਢੰਗ ਸਿਖਾਲ ਰਹੇ ਹਨ। ਹੇ ਵਾਹਿਗੁਰੂ ਜੀ, ਸਾਡੇ ਕੀਤੇ ਕਰਮਾਂ ਦਾ, ਚੰਗਿਆਂ ਮਾੜਿਆਂ ਦਾ ਹਿਸਾਬ ਕਿਤਾਬ ਨਾ ਕਰੋ, ਗਿਣਤੀ ਮਿਣਤੀ ਨਾ ਕਰੋ, ਤੁਸੀਂ ਆਪਣੇ ਬਿਰਦ ਨੂੰ ਪਛਾਣੋ। ਵਾਹਿਗੁਰੂ ਜੀ ਦਾ ਇਹ ਬਿਰਦ ਹੈ ਜਿਹੜੇ ਉਸਦੀ ਸ਼ਰਨ ਦੇ ਵਿੱਚ ਪੈ ਜਾਂਦੇ ਹਨ। ਸ਼ਰਨ ਪਿਆ ਹੋਇਆਂ ਦੀ ਫਿਰ ਉਹ ਲਾਜ ਰੱਖਦੇ ਹਨ, ਉਹਨਾਂ ਦੇ ਚੰਗੇ ਅਤੇ ਮਾੜੇ ਕਰਮਾਂ ਦਾ ਹਿਸਾਬ ਕਿਤਾਬ ਨਹੀਂ ਰੱਖਦੇ, ਗਿਣਤੀ ਮਿਣਤੀ ਨਹੀਂ ਰੱਖਦੇ ਹਨ। ਜੋ ਸ਼ਰਨ ਆਵੇ ਤਿਸ ਕੰਠ ਲਾਵੇ, ਇਹ ਬਿਰਧ ਸੁਆਮੀ ਸੰਦਾ। ਸ਼ਰਨ ਦੇ ਵਿੱਚ ਪੈਣਾ ਕੀ ਹੈ? ਗੁਰਮਰਯਾਦਾ ਅਨੁਸਾਰ ਆਪਣਾ ਜੀਵਨ ਬਤੀਤ ਕਰਦਿਆਂ ਹੋਇਆਂ ਸਿਮਰਨ ਦੇ ਰਸਤੇ ਦੇ ਉੱਪਰ ਚੱਲ ਪੈਣਾ, ਵਾਹਿਗੁਰੂ ਦੇ ਅੱਗੇ ਪੁਕਾਰ ਕਰਨੀ, ਵਾਹਿਗੁਰੂ ਨੂੰ ਯਾਦ ਕਰਨਾ, ਇਹ ਵਾਹਿਗੁਰੂ ਦੀ ਸ਼ਰਨ ਦੇ ਵਿੱਚ ਪੈਣਾ ਹੈ। ਬੜੇ ਬੜੇ ਪਾਪੀਆਂ ਦਾ ਉਹਨੇ ਉਧਾਰ ਕਰ ਦਿੱਤਾ, ਕੋਈ ਲੇਖਾ ਹੀ ਨਹੀਂ ਵੇਖਿਆ, ਕੋਈ ਹਿਸਾਬ ਕਿਤਾਬ ਹੀ ਨਹੀਂ ਵੇਖਿਆ। ਗਣਕਾ ਵਰਗੀ ਦਾ, ਅਜਾਮਲ ਵਰਗਿਆਂ ਦਾ ਉਹ ਹਿਸਾਬ ਕਿਤਾਬ ਨਹੀਂ ਦੇਖਦਾ ਜਿਹੜੇ ਉਸਦੀ ਸ਼ਰਨ ਦੇ ਵਿੱਚ ਪੈ ਜਾਂਦੇ ਹਨ। ਅਜਾਮਲ ਪਿੰਗੁਲਾ ਲੁਪਤ ਕੁੰਚਰ ਗਏ ਹਰ ਕੇ ਪਾਸ, ਐਸੇ ਦੁਰਮਤ ਨਿਸਤਰੇ ਤੂੰ ਕਿਉਂ ਨਾ ਤਰੇ ਰਵਿਦਾਸ। ਇੰਨੇ ਨੇ ਪਾਪੀਆਂ ਦਾ ਉਧਾਰ ਹੋ ਗਿਆ, ਤੂੰ ਵੀ ਸਿਮਰਨ ਦੇ ਰਸਤੇ ਦੇ ਉੱਪਰ ਚੱਲ, ਤੇਰੀ ਵੀ ਕਲਿਆਣ ਹੋਵੇ, ਤੇਰਾ ਵੀ ਉਧਾਰ ਹੋਵੇ, ਤੂੰ ਵੀ ਸਵਾਸ ਸਵਾਸ ਉਸ ਵਾਹਿਗੁਰੂ ਨੂੰ ਯਾਦ ਕਰ, ਸਿਮਰਨ ਕਰ ਉਸਦਾ। ਉਸ ਦਾ ਇਹ ਮੁੱਢ ਕਦੀਮਾਂ ਦਾ ਸੁਭਾਅ ਹੈ, ਜਿਹੜੇ ਉਸ ਦੀ ਸ਼ਰਨ ਦੇ ਵਿੱਚ ਪੈ ਜਾਂਦੇ ਹਨ, ਸ਼ਰਨ ਪਿਆ ਹੋਇਆਂ ਦੀ ਉਹ ਲਾਜ ਰੱਖਦੇ ਹਨ।
ਹਾਥ ਦੇ ਰਾਖੇ ਕਰ ਆਪਣੇ ਸਦਾ ਸਦਾ ਰੰਗ ਮਾਣ।
ਉਹ ਆਪਣੇ ਪਿਆਰਿਆਂ ਨੂੰ ਹੱਥ ਦੇ ਕੇ ਰੱਖ ਲੈਂਦੇ ਹਨ, ਸੰਸਾਰ ਸਾਗਰ ਦੇ ਵਿੱਚ ਡੁੱਬਣ ਨਹੀਂ ਦਿੰਦੇ ਹਨ, ਹਰ ਪ੍ਰਕਾਰ ਦੇ ਨਾਲ ਸੁਖ ਆਨੰਦ ਕਲਿਆਣ ਵਰਤ ਜਾਂਦਾ ਹੈ।
ਸਾਚਾ ਸਾਹਿਬ ਸਾਧ ਮਿਹਰਵਾਨ।
ਉਹ ਵਾਹਿਗੁਰੂ ਪਰਮੇਸ਼ਰ ਤਿੰਨ ਕਾਲ ਸੱਚਾ ਹੈ, ਉਹ ਸਭ ਦਾ ਮਾਲਕ ਸਾਹਿਬ ਹੈ, ਸਦਾ ਹੀ ਮਿਹਰਾਂ ਦੇ ਨਾਲ ਉਹ ਭਰਿਆ ਰਹਿੰਦਾ ਹੈ, ਸਦਾ ਹੀ ਰਹਿਮਤਾਂ ਵਰਤਾਉਂਦਾ ਰਹਿੰਦਾ ਹੈ।
ਬੰਦ ਪਾਇਆ ਮੇਰੇ ਸਤਿਗੁਰ ਪੂਰੇ ਹੋਈ ਸਰਬ ਕਲਿਆਣ।
ਜਿਨ੍ਹਾਂ ਤੇ ਪੂਰੇ ਸਤਿਗੁਰੂ ਨੇ ਕਿਰਪਾ ਕੀਤੀ, ਬੰਨ ਮਾਰ ਦਿੱਤਾ, ਜਿਨ੍ਹਾਂ ਦਾ ਜੀਵਨ ਮਰਯਾਦਾ ਦੇ ਵਿੱਚ ਕਰ ਦਿੱਤਾ, ਵਾਸ਼ਨਾ ਮਰਯਾਦਾ ਦੇ ਵਿੱਚ ਕਰ ਦਿੱਤੀ, ਤ੍ਰਿਸ਼ਨਾ ਮਰਯਾਦਾ ਦੇ ਵਿੱਚ ਕਰ ਦਿੱਤੀ, ਹੰਕਾਰ ਮਰਯਾਦਾ ਦੇ ਵਿੱਚ ਕਰ ਦਿੱਤਾ, ਪਾਤਸ਼ਾਹ ਨੇ ਇਹਨਾਂ ਦੇ ਅੱਗੇ ਐਸਾ ਡੱਕਾ ਮਾਰਿਆ, ਕਿਉਂਕਿ ਵਿਦਵਾਨਾਂ ਦਾ ਕਥਨ ਹੈ ਤ੍ਰਿਸ਼ਨਾ ਚਾਹੀਦੀ ਹੈ ਜੀਵਨ ਵਾਸਤੇ, ਵਾਸ਼ਨਾ ਚਾਹੀਦੀ ਹੈ, ਹੰਕਾਰ ਚਾਹੀਦਾ ਹੈ, ਪਰ ਕਿੰਨਾ ਕੁ ਚਾਹੀਦਾ ਹੈ, ਜਿੰਨਾ ਆਟੇ ਵਿੱਚ ਲੂਣ ਹੁੰਦਾ ਹੈ, ਇਸ ਤੋਂ ਜ਼ਿਆਦਾ ਨਹੀਂ ਚਾਹੀਦਾ। ਜੇ ਜ਼ਿਆਦਾ ਹੋਵੇਗਾ ਇਹ ਜੀਵਨ ਵਾਸਤੇ ਘਾਤਕ ਹੈ, ਪਰ ਮਨੁੱਖ ਇਹਨਾਂ ਦਾ ਰੂਪ ਹੀ ਹੋ ਗਏ, ਮਨੁੱਖ ਨੇ ਇਹਨਾਂ ਨੂੰ ਆਪਣੇ ਰੋਮ ਰੋਮ ਦੇ ਵਿੱਚ ਵਸਾ ਲਿਆ ਤਾਂ ਦੁਖੀ ਹੁੰਦਾ ਹੈ। ਸਤਿਗੁਰੂ ਨੇ ਜੀਵਨ ਨੂੰ ਮਰਯਾਦਾ ਦੇ ਵਿੱਚ ਕਰ ਦਿੱਤਾ, ਕਹਿੰਦੇ ਇਸ ਕਰਕੇ ਗੁਰਮੁਖਾਂ ਦੇ ਜੀਵਨ ਦੇ ਵਿੱਚ ਹਰ ਪ੍ਰਕਾਰ ਦੇ ਨਾਲ ਸੁਖ ਆਨੰਦ ਹੋਇਆ।
ਰਹਾਉ
ਵਿਸ਼ਰਾਮ ਦੇ ਕੇ ਉਪਦੇਸ਼ ਕਰਦੇ ਹਨ।
ਜੀਉ ਪਾਏ ਪਿੰਡ ਜਿਨ ਸਾਜਿਆ ਦਿੱਤਾ ਪੈਨਣ ਖਾਣ।
ਜਿਸ ਵਾਹਿਗੁਰੂ ਪਰਮੇਸ਼ਰ ਨੇ ਇਹ ਸਰੀਰ ਬਣਾਇਆ, ਮਾਤਾ ਕੇ ਉਦਰ ਮੈਂ ਪ੍ਰਤਪਾਲ ਕਰੇ, ਸੋ ਕਿਉਂ ਮਨੋ ਵਿਸਾਰੀਐ, ਮਨੋ ਕਿਉਂ ਵਿਸਾਰੀਐ ਏ ਵਡਦਾਤਾ, ਜੇ ਅਗਨ ਮਹਿ ਆਹਾਰ ਪਹੁੰਚਾਵੇ, ਉਸ ਨੂੰ ਕਿਹ ਪੋਏ ਨਾ ਸਕੀ, ਜਿਸਨੋ ਆਪਣੀ ਲਿਵ ਲਾਵੇ। ਮਹਾਰਾਜ ਕਹਿੰਦੇ ਜੈਸੀ ਅਗਨ ਉਦਰ ਮੈਂ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ ਕਰਤੇ ਖੇਲ ਰਚਾਇਆ, ਮੁਖ ਤਲੇ ਪੈਰ ਉਪਰੇ ਵਸੰਦੋ ਕੋਥੜੇ ਥਾਏ, ਨਾਨਕ ਸੋ ਧਣੀ ਕਿਉਂ ਵਿਸਾਰਿਓ, ਉਦਰੇ ਜਿਸਦੇ ਨਾਏ। ਜੇ ਮਾਤਾ ਦੇ ਗਰਭ ਦੇ ਵਿੱਚ ਸਵਾਸ ਸਵਾਸ ਸਿਮਰਨ ਕੀਤਾ, ਮਾਤਾ ਦੇ ਗਰਭ ਦੀ ਜਠਰਾ ਅਗਨੀ ਤੈਨੂੰ ਪੋਹ ਨਹੀਂ ਸਕੀ, ਇਹ ਬਾਹਰ ਦੀ ਅਗਨ ਵੀ ਮਾਤਾ ਦੇ ਜਠਰ ਦੀ ਅਗਨ ਦੇ ਨਾਲੋਂ ਕਿਧਰੇ ਤ੍ਰਿਸ਼ਨਾ ਵਾਸ਼ਨਾ ਹੰਕਾਰ ਦੀ ਅਗਨੀ ਕ੍ਰੋਧ ਦੀ ਅਗਨੀ ਕੋਈ ਘੱਟ ਨਹੀਂ ਹੈ, ਤੂੰ ਸਿਮਰਨ ਕਰ, ਵਾਹਿਗੁਰੂ ਪਰਮੇਸ਼ਰ ਤੈਨੂੰ ਇਸ ਅਗਨੀ ਤੋਂ ਵੀ ਬਚਾਵੇਗਾ। ਇਸ ਕਰਕੇ ਮਹਾਰਾਜ ਜੀ ਸਮਝਾਉਂਦੇ ਹਨ, ਜਿਸ ਵਾਹਿਗੁਰੂ ਜੀ ਨੇ ਪਿੰਡ ਬਣਾਇਆ, ਫਿਰ ਵਿੱਚ ਜੀਵ ਪਾਇਆ ਹੈ, ਆਤਮਾ ਪਾਈ, ਜਿੰਦ ਪਾਈ, ਫਿਰ ਇਸ ਜੀਵ ਨੂੰ ਖਾਣ ਵਾਸਤੇ ਦਿੱਤਾ, ਇਸ ਜੀਵ ਨੂੰ ਪਹਿਨਣ ਵਾਸਤੇ ਵਾਹਿਗੁਰੂ ਜੀ ਨੇ ਦਿੱਤਾ।
ਆਪਣੇ ਦਾਸ ਕੀ ਆਪ ਪੈਜ ਰਾਖੀ ਨਾਨਕ ਸਦ ਕੁਰਬਾਨ।
ਕਹਿੰਦੇ ਕੱਪੜਾ ਸਭ ਨੂੰ ਦਿੰਦਾ ਹੈ, ਭੋਜਨ ਸਭ ਨੂੰ ਦਿੰਦਾ ਹੈ, ਇਹ ਸਾਰੀਆਂ ਚੀਜ਼ਾਂ ਸਮਾਨ ਹਨ, ਪਰ ਜਿਹੜੇ ਵਾਹਿਗੁਰੂ ਦੇ ਜਨ ਹੁੰਦੇ ਹਨ, ਪਿਆਰੇ ਹੁੰਦੇ ਹਨ, ਉਹਨਾਂ ਨੂੰ ਇੱਕ ਵਿਸ਼ੇਸ਼ ਚੀਜ਼ ਦਿੰਦਾ ਹੈ, ਆਪਣੇ ਦਾਸ ਕੀ ਆਪ ਪੈਜ ਰਾਖੀ, ਉਹਨਾਂ ਆਪਣੇ ਦਾਸਾਂ ਦੀ ਉਹ ਵਾਹਿਗੁਰੂ ਪਰਮੇਸ਼ਰ ਆਪ ਲਾਜ ਰੱਖਦਾ ਹੈ, ਆਪ ਪੈਜ ਰੱਖਦਾ ਹੈ, ਜਿਹੜੇ ਉਸ ਦੇ ਅੱਗੇ ਬੇਨਤੀ ਕਰਦੇ ਹਨ, ਅਬ ਰੱਖੋ ਦਾਸ ਭਾਟ ਕੀ ਲਾਜ, ਜੈਸੀ ਰਾਖੀ ਲਾਜ ਭਗਤ ਪ੍ਰਹਿਲਾਦ ਕੀ, ਹਰ ਨਾਖ ਸਫਾਰੇ ਕਰ ਆਜ, ਫਿਨ ਦ੍ਰੋਪਦੀ ਲਾਜ ਰੱਖੀ ਹਰ ਪ੍ਰਭ ਜੀ, ਸ਼ੀਨਤ ਬਸਤਰ ਦੀਨ ਬਹੁ ਸਾਜ, ਸੋਦਾਮਾ ਅਪਦਾ ਤੇ ਰਾਖਿਆ ਗਨਕਾ ਪੜਤ ਪੂਰੇ ਤੇ ਕਾਜ ਸ੍ਰੀ ਸਤਿਗੁਰ ਸੁਪ੍ਰਸੰਨ ਕਲਯੁਗ ਹੋਏ ਰੱਖੋ ਦਾਸ ਭਾਟ ਕੀ ਲਾਜ। ਆਪਣੇ ਪਿਆਰਿਆਂ ਦੀ ਵਾਹਿਗੁਰੂ ਜੀ ਲਾਜ ਰੱਖਦੇ ਹਨ। ਆਓ ਸਾਧ ਸੰਗਤੀ ਜੀ, ਜੋ ਲੜੀਵਾਰ ਪਾਵਨ ਪਵਿੱਤਰ ਹੁਕਮਨਾਮਾ ਹੈ ਉਸਦੀ ਵੀ ਜੋ ਅਖਰੀ ਅਰਥ ਵਿਚਾਰ ਹਨ ਆਪਾਂ ਸਰਵਣ ਕਰੀਏ ਜੀ।
ਬਿਲਾਵਲ ਮਹਲਾ ਪੰਜਵਾਂ।
ਬਿਲਾਵਲ ਰਾਗ ਦੇ ਵਿੱਚ ਪੰਚਮ ਗੁਰਦੇਵ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਫਰਮਾਨ ਹੈ।
ਬੰਧਨ ਕਾਟੈ ਸੋ ਪ੍ਰਭੂ ਜਾ ਕੈ ਕਲ ਹਾਥ।
ਪਾਤਸ਼ਾਹ ਜੀ ਸਮਝਾਉਂਦੇ ਹਨ ਕਿ ਵਾਹਿਗੁਰੂ ਪਰਮੇਸ਼ਰ ਆਪਣੇ ਪਿਆਰਿਆਂ ਦੇ ਹਰ ਪ੍ਰਕਾਰ ਦੇ ਬੰਧਨ ਕੱਟਦਾ ਹੈ। ਆਸਾ ਤ੍ਰਿਸ਼ਨਾ ਦੇ ਬੰਧਨ, ਤ੍ਰਿਸ਼ਨਾ ਵਾਸ਼ਨਾ ਮੋਹ ਮਮਤਾ ਦੇ ਬੰਧਨ ਅੱਗੇ ਪਾਤਸ਼ਾਹ ਜੀ ਨੇ ਵੇਰਵੇ ਦੇ ਨਾਲ ਜ਼ਿਕਰ ਵੀ ਕੀਤਾ ਹੈ, ਕਿਉਂਕਿ ਇੱਕ ਪ੍ਰਤੱਖ ਬੰਧਨ ਹੁੰਦੇ ਹਨ, ਇੱਕ ਅੰਤਰੀਵ ਬੰਧਨ ਹੁੰਦੇ ਹਨ। ਜਿਵੇਂ ਸਤਿਗੁਰਾਂ ਨੇ ਪ੍ਰਤੱਖ ਰੂਪ ਦੇ ਵਿੱਚ ਵੀ ਬੰਧਨ ਕੱਟੇ ਹਨ, ਸ਼੍ਰੀ ਨਾਨਕ ਮੱਤਾ ਸਾਹਿਬ ਜੀ ਦੇ ਨਜ਼ਦੀਕ ਹੀ ਇੱਕ ਅਸਥਾਨ ਹੈ ਸ਼੍ਰੀ ਨਾਨਕਪੁਰੀ ਟਾਂਡਾ, ਜਿੱਥੇ ਪਾਤਸ਼ਾਹ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਉੱਥੇ ਜੇਲ੍ਹਾਂ ਦੇ ਵਿੱਚ ਪਏ ਹੋਏ ਲੋਕਾਂ ਦੇ ਬੰਧਨ ਕੱਟਣ ਵਾਸਤੇ ਦੋ ਘੋੜਿਆਂ ਦੇ ਬਦਲੇ ਵਿਕੇ ਹਨ। ਆਪਣੇ ਆਪ ਨੂੰ ਵਿਕਾ ਦਿੱਤਾ ਸੀ। ਜਿੱਥੇ ਪਾਤਸ਼ਾਹ ਜੀ ਨੇ ਇਹ ਸ਼ਬਦ ਵੀ ਉਚਾਰਨ ਕੀਤਾ ਹੈ ਨਾ, ਮੁੱਲ ਖਰੀਦੀ ਲਾਲਾ ਗੋਲਾ, ਮੇਰਾ ਨਾਉ ਸੁਭਾਗਾ, ਗੁਰ ਕੀ ਬਚਨੀ ਹਾਟ ਬਿਕਾਨਾ, ਜਿਤ ਲਾਇਆ ਤਿਤ ਲਾਗਾ, ਤੇਰੇ ਲਾਲੇ ਕਿਆ ਚਤਰਾਈ, ਸਾਹਿਬ ਕਾ ਹੁਕਮ ਨਾ ਕਰਨਾ ਜਾਈ। ਜਿਹੜੇ ਜਿਹੜੇ ਬਚਨ ਗੁਰਬਾਣੀ ਦੇ ਵਿੱਚ ਪਾਤਸ਼ਾਹ ਜੀ ਨੇ ਅੰਕਿਤ ਕੀਤੇ ਹਨ, ਉਹ ਸਾਰਾ ਕੁਝ ਉੱਥੇ ਕੀਤਾ ਲੋਕਾਂ ਦਾ ਭਲਾ ਕਰਨ ਵਾਸਤੇ। ਕਦੇ ਪਾਣੀ ਲੈਣ ਵਾਸਤੇ ਜਾਂਦੇ ਹਨ, ਕਦੇ ਪੱਖਾ ਫੇਰਨ ਲੱਗ ਪੈਂਦੇ ਹਨ, ਕਦੇ ਚੱਕੀ ਪੀਸਣ ਲੱਗ ਪੈਂਦੇ ਹਨ। ਮਹਾਰਾਜ ਨੇ ਫਰਮਾਇਆ ਹੈ ਨਾ, ਪੀਵੇ ਤਾਂ ਪਾਣੀ ਆਣੀ ਮੀਰਾ, ਖਾਏ ਤਾਂ ਪੀਸਣ ਜਾਓ, ਪੱਖਾ ਫੇਰੀ ਪੈਰ ਮਲੋਵਾਂ, ਜਪਤ ਰਹਾਂ ਤੇਰਾ ਨਾਵੋ। ਫਿਰ ਅਖੀਰ ਦੇ ਵਿੱਚ ਆਖਦੇ ਹਨ, ਲੂਣ ਹਰਾਮੀ ਨਾਨਕ ਲਾਲਾ, ਬਖਸ਼ੇ ਤੁਧ ਵਡਿਆਈ। ਇਹ ਬੇਨਤੀ ਕਰਨ ਦਾ ਢੰਗ ਸਿਖਾਲਦੇ ਹਨ। ਸਾਧ ਸੰਗਤ ਜੀ, ਪਾਤਸ਼ਾਹ ਨੇ ਉੱਥੇ ਜਿਹੜੇ ਬੰਧਨਾਂ ਦੇ ਵਿੱਚ ਪਏ ਹੋਏ ਜੀਵ ਸਨ, ਕੁਰਲਾ ਰਹੇ ਸਨ, ਉਹਨਾਂ ਨੂੰ ਮੁਕਤ ਕਰਵਾਇਆ, ਲੀਲਾ ਵਰਤਾਈ। ਲੰਬੀ ਚੌੜੀ ਸਾਖੀ ਹੈ। ਇਸੇ ਤਰ੍ਹਾਂ ਅਸੀਂ ਜੀਵ ਤ੍ਰਿਸ਼ਨਾ ਦੇ ਬੰਧਨਾਂ ਵਿੱਚ, ਵਾਸ਼ਨਾ ਦੇ ਬੰਧਨਾਂ ਦੇ ਵਿੱਚ, ਹਉਮੈ ਹੰਕਾਰ ਦੇ ਬੰਧਨਾਂ ਦੇ ਵਿੱਚ ਬੱਝੇ ਰਹਿੰਦੇ ਹਾਂ। ਜਿਵੇਂ ਬੰਧਨ ਦੇ ਵਿੱਚ ਪਿੰਜਰੇ ਦੇ ਵਿੱਚ ਪਿਆ ਹੋਇਆ ਪੰਛੀ ਉੱਚੀਆਂ ਉਡਾਰੀਆਂ ਨਹੀਂ ਨਾ ਮਾਰ ਸਕਦਾ, ਇਸੇ ਤਰ੍ਹਾਂ ਤ੍ਰਿਸ਼ਨਾ ਵਾਸ਼ਨਾ ਮੋਹ ਮਮਤਾ ਦੇ ਵਿੱਚ ਬੰਧਿਆ ਹੋਇਆ ਜਿਹੜਾ ਜੀਵ ਹੈ, ਉਹ ਸਾਧ ਸੰਗਤ ਜੀ ਮਹਾਰਾਜ ਨੇ ਲਿਖਿਆ ਹੈ, ਸ਼ੇਰੀ ਭਰਮੈ ਮੁਕਤ ਨਾ ਹੋਏ। ਉਹ ਜਿਵੇਂ ਜੀਵ ਛੇਕਾਂ ਦੇ ਥਾਣੀ ਬਾਹਰ ਵੇਖਦਾ ਹੈ ਪਰ ਮੁਕਤ ਨਹੀਂ ਹੋ ਸਕਦਾ ਪੰਛੀ, ਇਸੇ ਤਰ੍ਹਾਂ ਜੀਵ ਰੂਪ ਪੰਛੀ ਜਿਹੜਾ ਹੈ ਨਾ, ਇਹ ਚਿਦਾ ਆਕਾਸ਼ ਦੀਆਂ ਉਡਾਰੀਆਂ ਨਹੀਂ ਮਾਰ ਸਕਦਾ। ਇਹ ਗੁਰਮੁਖਾਂ ਨੂੰ ਹੀ ਨਸੀਬ ਹੁੰਦੀਆਂ ਹਨ, ਜਿਨ੍ਹਾਂ ਨੂੰ ਪਾਤਸ਼ਾਹ ਜਿਨ੍ਹਾਂ ਦੇ ਬੰਧਨ ਕੱਟ ਦਿੰਦੇ ਹਨ। ਮਹਾਰਾਜ ਫਰਮਾ ਰਹੇ ਹਨ ਕਿ ਉਹ ਵਾਹਿਗੁਰੂ ਪਰਮੇਸ਼ਰ ਜਿਹੜੇ ਆਤਮਕ ਬੰਧਨ ਹਨ ਉਹਨਾਂ ਨੂੰ ਕੱਟਦੇ ਹਨ, ਜਿਨ੍ਹਾਂ ਤੇ ਕਿਰਪਾ ਕਰਦੇ ਹਨ।
ਜਾ ਕੈ ਕਲ ਹਾਥ,
ਕਿਉਂਕਿ ਬੰਧਨ ਕੱਟਣ ਦੀ ਸਮਰੱਥਾ ਜਿਹੜੀ ਹੈ, ਸ਼ਕਤੀ ਜਿਹੜੀ ਹੈ, ਉਹ ਵਾਹਿਗੁਰੂ ਪਰਮੇਸ਼ਰ ਦੇ ਹੀ ਹੱਥ ਵਿੱਚ ਹੈ।
ਕਰਮ ਨਹੀਂ ਛੂਟੀ ਹੈ, ਰੱਖੋ ਹਰ ਨਾਥ।
ਮਹਾਰਾਜ ਫਰਮਾਉਂਦੇ ਹਨ, ਬੇਨਤੀ ਕਰਨ ਦਾ ਢੰਗ ਸਿਖਾਲਦੇ ਹਨ ਕਿ ਹੋਰਨਾਂ ਕਰਮਾਂ ਦੇ ਨਾਲ ਛੁਟਕਾਰਾ ਨਹੀਂ ਹੋ ਸਕਦਾ। ਹੇ ਵਾਹਿਗੁਰੂ ਜੀ ਹੇ ਨਾਥ ਵਾਹਿਗੁਰੂ ਪਰਮੇਸ਼ਰ ਜੀ ਆਪਣਾ ਨਾਮ ਦੇ ਕੇ ਸਾਡੇ ਉੱਪਰ ਕਿਰਪਾ ਕਰੋ ਸਾਡੇ ਬੰਧਨਾਂ ਨੂੰ ਕੱਟੋ ਜੀ
ਸਰਨਾਗਤ ਮਾਧਵੇ ਪੂਰਨ ਦਇਆਲ
ਹੇ ਵਿਆਪਕ ਦਇਆ ਦੇ ਘਰ ਮਾਇਆ ਦੇ ਪਤੀ ਵਾਹਿਗੁਰੂ ਪਰਮੇਸ਼ਰ ਦੀ ਜੀ ਅਸੀਂ ਤੁਹਾਡੀ ਸ਼ਰਨ ਦੇ ਵਿੱਚ ਹਾਂ
ਟੁੱਟ ਜਾਏ ਸੰਸਾਰ ਤੇ ਰਾਖੈ ਗੋਪਾਲ
ਜਿਨ੍ਹਾਂ ਦੀ ਉਹ ਗੋਪਾਲ ਜਿਨ੍ਹਾਂ ਜੀਵਾਂ ਦੀ ਪਾਲਣਾ ਕਰਨ ਵਾਲਾ ਵਾਹਿਗੁਰੂ ਪਰਮੇਸ਼ਰ ਹੈ ਰੱਖਿਆ ਕਰਦਾ ਹੈ ਜਿਨ੍ਹਾਂ ਤੇ ਮਿਹਰ ਕਰਦਾ ਹੈ ਉਹ ਮੋਹ ਮਮਤਾ ਦੇ ਬੰਧਨਾਂ ਤੋਂ ਛੁੱਟ ਜਾਂਦੇ ਹਨ ਵਿਸ਼ਰਾਮ ਦੇ ਕੇ ਉਪਦੇਸ਼ ਕਰਦੇ ਹਨ
ਆਸਾ ਭਰਮ ਵਿਕਾਰ ਮੋਹ ਇਨ ਮਹਿ ਲੋਭਾਨਾ
ਲੰਬੀਆਂ ਲੰਬੀਆਂ ਆਸਾਂ ਦੇ ਵਿੱਚ ਕਹਿੰਦੇ ਆਪਾਂ ਜੀਵ ਜਿਹੜੇ ਹਾਂ ਉਹ ਫਸੇ ਰਹਿੰਦੇ ਹਾਂ ਸਕੂਲ ਦੇ ਵਿੱਚ ਬਚਪਨ ਦੇ ਵਿੱਚ ਦਾਸ ਨੇ ਇੱਕ ਬਚਨ ਪੜ੍ਹਿਆ ਸੀ ਇੱਕ ਵਿਅਕਤੀ ਆਪਣੇ ਸਿਰ ਦੇ ਉੱਪਰ ਆਂਡਿਆਂ ਦੀ ਟੋਕਰੀ ਰੱਖ ਕੇ ਜਾ ਰਿਹਾ ਸੀ ਆਸ ਬੜੀ ਲੰਬੀ ਲਗਾਈ ਹੋਈ ਆਖਣ ਲੱਗਾ ਆਂਡੇ ਵੇਚ ਕੇ ਬੱਕਰੀ ਲਵਾਂਗਾ ਬੱਕਰੀ ਵੇਚ ਕੇ ਮੱਝ ਲਵਾਂਗਾ ਮੱਝ ਵੇਖ ਕੇ ਫਿਰ ਜ਼ਮੀਨ ਲਵਾਂਗਾ ਫਿਰ ਪਰਿਵਾਰ ਹੋਵੇਗਾ ਬਾਲ ਬੱਚੇ ਹੋਣਗੇ ਫਿਰ ਆਖਣ ਲੱਗਾ ਇੰਜ ਮੈਂ ਪੈਰ ਮਾਰ ਕੇ ਠੁੱਡ ਮਾਰਾਂਗਾ ਭਾਂਡਿਆਂ ਨੂੰ ਇਸੇ ਖਿਆਲ ਦੇ ਵਿੱਚ ਕਿਸੇ ਪੱਥਰ ਨੂੰ ਠੁੱਡ ਵੱਜ ਗਿਆ ਉੱਥੇ ਹੀ ਡਿੱਗ ਪਿਆ ਆਂਡੇ ਜਿਹੜੇ ਸਨ ਉੱਥੇ ਹੀ ਸਾਰੇ ਟੁੱਟ ਗਏ ਭਾਵ ਇਹ ਹੈ ਕਿ ਆਪਾਂ ਜੀਵ ਬੜੀਆਂ ਲੰਬੀਆਂ ਲੰਬੀਆਂ ਆਸਾਂ ਲਾ ਕੇ ਬੈਠੇ ਰਹਿੰਦੇ ਹਾਂ ਹੁਣ ਆਓ ਕਰਾਂਗੇ ਆਓ ਕਰਾਂਗੇ ਆਓ ਕਰਾਂਗੇ ਭਰਮ ਦੇ ਵਿੱਚ ਆਪਣਾ ਜੀਵਨ ਬਤੀਤ ਕਰਦੇ ਹਾਂ ਸੱਤ ਨੂੰ ਅਸੱਤ ਸਮਝਦੇ ਹਾਂ ਅਸੱਤ ਨੂੰ ਸੱਤ ਸਮਝਦੇ ਹਾਂ ਅਤੇ ਮੋਹ ਮਾਇਆ ਦੇ ਵਿੱਚ ਅਸੀਂ ਕਹਿੰਦੇ ਜੀਵ ਜਿਹੜੇ ਹਾਂ ਫਸੇ ਰਹਿੰਦੇ ਹਾਂ ਜੀ
ਝੂਠ ਸਮਗਰੀ ਮਨ ਵਸੀ ਪਾਰ ਬ੍ਰਹਮ ਨਾ ਜਾਨਾ
ਐਸੀ ਕਹਿੰਦੇ ਝੂਠ ਦੀ ਸਮੱਗਰੀ ਸਾਡੇ ਮਨ ਦੇ ਵਿੱਚ ਉਸਦਾ ਵਾਸਾ ਹੋਇਆ ਹੋਇਆ ਹੈ ਜਿੱਥੇ ਝੂਠ ਦੀ ਸਮੱਗਰੀ ਦਾ ਵਾਸਾ ਹੈ ਉੱਥੇ ਨਾਮ ਦਾ ਨਿਵਾਸ ਕਿੱਥੇ ਹੋਵੇ ਭਰਮ ਦੂਰ ਹੋ ਜਾਵੇ ਆਸਾ ਦੂਰ ਹੋ ਜਾਵੇ ਇਸ ਤਰ੍ਹਾਂ ਦੇ ਔਗਣ ਦੂਰ ਹੋ ਜਾਣ ਤਾਂ ਹੀ ਨਾਮ ਦਾ ਵਾਸਾ ਹੋਵੇ ਨਾ ਅੰਦਰ ਮਨ ਦੇ ਵਿੱਚ ਤਾਂ ਇਹ ਲੰਬੀਆਂ ਲੰਬੀਆਂ ਆਸਾਂ ਵਸੀਆਂ ਹੋਈਆਂ ਹਨ ਝੂਠ ਦੀ ਸਮੱਗਰੀ ਵਸੀ ਹੋਈ ਹੈ ਇਹ ਪਰਮਾਤਮਾ ਦੇ ਨਾਮ ਦਾ ਨਿਵਾਸ ਕਿੱਥੋਂ ਹੋਵੇ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਅਸੀਂ ਜਾਣਿਆ ਨਹੀਂ
ਪਰਮ ਜੋਤ ਪੂਰਨ ਪੁਰਖ ਸਭ ਜੀਵ ਤੁਮਾਰੇ
ਪਰਮ ਜੋਤ ਪ੍ਰਕਾਸ਼ਮਾਨ ਜੋਤੀ ਸਵਰੂਪ ਸਰਬ ਵਿਆਪਕ ਵਾਹਿਗੁਰੂ ਪਰਮੇਸ਼ਰ ਜੀ ਤੁਹਾਡੇ ਚਰਨਾਂ ਦੇ ਵਿੱਚ ਬੇਨਤੀ ਹੈ ਇਹ ਸਾਰੇ ਜੀਵ ਤੁਹਾਡੇ ਹੀ ਬਣਾਏ ਹੋਏ ਹਨ
ਜਿਉਂ ਤੂੰ ਰੱਖ ਹੈ ਤਿਉਂ ਰਹਾ ਪ੍ਰਭ ਅਗਮ ਅਪਾਰੇ
ਕਹਿੰਦੇ ਜਿਵੇਂ ਤੁਸੀਂ ਰੱਖਦੇ ਹੋ ਉਸੇ ਤਰ੍ਹਾਂ ਹੀ ਅਸੀਂ ਜੀਵ ਰਹਿ ਸਕਦੇ ਹਾਂ ਸਾਡੇ ਹੱਥ ਵਸ ਦੇ ਵਿੱਚ ਕੋਈ ਬਹੁਤੀ ਜ਼ਿਆਦੀ ਗੱਲ ਨਹੀਂ ਹੈ ਬਸ ਕੋਸ਼ਿਸ਼ ਹੀ ਕੀਤੀ ਜਾ ਸਕਦੀ ਹੈ ਉਦੋਂ ਹੀ ਬਰਕਤ ਪੈਂਦੀ ਹੈ ਜਦੋਂ ਤੁਸੀਂ ਰਹਿਮਤਾਂ ਵਰਤਾਉਂਦੇ ਹੋ ਬਖਸ਼ਿਸ਼ ਕਰਦੇ ਹੋ ਇਸ ਕਰਕੇ ਸਾਰੇ ਜੀਵ ਤੁਹਾਡੇ ਹਨ ਤੁਸੀਂ ਜੀਵਾਂ ਦੇ ਉੱਪਰ ਦਇਆ ਕਰੋ ਸਤਿਗੁਰੂ ਪਾਤਸ਼ਾਹ ਜੀ ਪਰਮੇਸ਼ਰ ਦੇ ਚਰਨਾਂ ਦੇ ਵਿੱਚ ਬੇਨਤੀ ਕਰਦੇ ਹਨ ਹੈਡ ਗ੍ਰੰਥੀ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਬੜੇ ਸੋਹਣੇ ਬਚਨ ਇੱਕ ਦਿਨ ਸੁਣਾ ਰਹੇ ਸਨ ਉਹਨਾਂ ਨੇ ਗੁਰਬਾਣੀ ਦੁਆਰਾ ਦੱਸਿਆ ਲਖਮੀ ਭਉ ਕਰੈ ਨਾ ਸਾਕੈ ਜਾਏ ਪ੍ਰਹਿਲਾਦ ਜਨ ਚਰਨੀ ਲਾਗਾ ਆਏ ਕਹਿੰਦੇ ਜਦ ਪਰਮੇਸ਼ਰ ਨੇ ਉਹ ਵਿਰਾਟ ਸਰੂਪ ਧਾਰਨ ਕੀਤਾ ਨਾ ਨਰਸਿੰਘ ਦਾ ਬਣਾਇਆ ਲੋਕਾਂ ਨੇ ਦੇਵਤਿਆਂ ਨੇ ਲਖਮੀ ਨੂੰ ਆਖਿਆ ਵੀ ਤੁਸੀਂ ਜਾ ਕੇ ਬੇਨਤੀ ਕਰੋ ਉਹ ਕਹਿੰਦੇ ਭੈ ਕਰਦੀ ਹੋਈ ਡਰਦੀ ਮਾਰੀ ਲਾਗੇ ਨਹੀਂ ਜਾਂਦੀ ਹੈ ਫਿਰ ਆਖਣ ਲੱਗੇ ਵੀ ਜਿਹੜੇ ਵਾਹਿਗੁਰੂ ਦੇ ਪਿਆਰੇ ਭਗਤ ਹੁੰਦੇ ਹਨ ਨਾ, ਉਹ ਵਾਹਿਗੁਰੂ ਕਿਸੇ ਵੀ ਸਰੂਪ ਵਿੱਚ ਹੋਵੇ ਉਹਦੇ ਲਾਗੇ ਚਲੇ ਜਾਂਦੇ ਹਨ। ਪ੍ਰਹਿਲਾਦ ਨੂੰ ਆਖੋ, ਪ੍ਰਹਿਲਾਦ ਬੇਨਤੀ ਕਰਨਗੇ। ਅੱਜ ਵੀ ਬੜਾ ਭਿਆਨਕ ਸਰੂਪ ਜਿਹੜਾ ਹੈ ਉਹ ਧਾਰਨ ਕੀਤਾ ਹੋਇਆ ਹੈ। ਆਪਾਂ ਬਖਸ਼ੇ ਜਾਈਏ, ਸਤਿਗੁਰਾਂ ਦੀ ਮਾਰਫਤ ਬਖਸ਼ੇ ਜਾਈਏ, ਜਾਂ ਕਿਸੇ ਰੰਗਿਆ ਹੋਇਆ ਗੁਰਮੁਖਾਂ ਦੀ ਮਾਰਫਤ ਬਖਸ਼ੇ ਜਾਈਏ, ਆਪਾਂ ਇਹੀ ਬੇਨਤੀ ਕਰਨੀ ਹੈ ਕਿ ਪਾਤਸ਼ਾਹ ਕਿਰਪਾ ਕਰੋ, ਰਹਿਮਤ ਕਰੋ, ਠੰਡ ਵਰਤਾਓ, ਸ਼ਾਂਤੀ ਵਰਤਾਓ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਸਮਝਾ ਰਹੇ ਹਨ, ਬਚਨ ਕਰ ਰਹੇ ਹਨ ਕਿ ਹੇ ਵਾਹਿਗੁਰੂ ਜੀ, ਸਾਰੇ ਜੀਵ ਤੁਹਾਡੇ ਹਨ, ਤੁਸੀਂ ਆਪਣੇ ਢੰਗ ਦੇ ਨਾਲ, ਕਿਉਂਕਿ ਬੰਦਾ ਸਮਝਦਾ ਨਹੀਂ ਹੈ ਨਾ, ਬੰਦਾ ਕਹਿੰਦਾ ਮੈਂ ਫਲਾਣੀ ਦਵਾਈ ਬਣਾ ਦਿੱਤੀ ਤਾਂ ਇਲਾਜ ਆ ਗਿਆ, ਤਾਂ ਭਲਾ ਹੋ ਗਿਆ। ਸਮਝ ਵੀ ਤਾਂ ਪਰਮੇਸ਼ਰ ਨੇ ਹੀ ਦੇਣੀ ਹੈ ਨਾ, ਸਾਰਾ ਕੁਝ ਪਰਮੇਸ਼ਰ ਹੀ ਕਰਦਾ ਹੈ। ਬਹੁਤ ਸਾਰੀਆਂ ਅਨੰਤ ਸਾਖੀਆਂ ਹਨ। ਦੇਖੋ ਮਹਾਰਾਜ ਸੱਚੇ ਪਾਤਸ਼ਾਹ ਐਸੇ ਐਸੇ ਅਸਾਧ ਰੋਗੀਆਂ ਨੂੰ ਹੀ ਹੱਥ ਪਾਉਂਦੇ ਹਨ। ਕਿੰਨੇ ਇਤਿਹਾਸਕ ਪ੍ਰਮਾਣ ਹਨ, ਨੂਰੇ ਕੋੜੀ ਦਾ ਦੂ ਕੋੜ ਜਿਹੜਾ ਸੀ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਦੂਰ ਕੀਤਾ ਇੱਕ ਸ਼ਬਦ ਸੁਣਾ ਕੇ, ਜੀਉ ਤਪਤ ਹੈ ਬਾਰੋ ਬਾਰ। ਜਿਵੇਂ ਅੱਜ ਕੋਰੋਨਾ ਵਾਇਰਸ ਅਸਾਧ ਰੋਗ ਬਣਿਆ ਹੋਇਆ ਹੈ ਨਾ, ਉਹਨਾਂ ਸਮਿਆਂ ਦੇ ਵਿੱਚ ਕੋੜ ਦਾ ਰੋਗ ਵੀ ਅਸਾਧ ਰੋਗ ਸੀ, ਉਸਦਾ ਕੋਈ ਇਲਾਜ ਨਹੀਂ ਸੀ। ਪਰ ਸਾਧ ਸੰਗਤ ਜੀ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਨੇ ਵੀ ਪ੍ਰੇਮੇ ਕੋੜੀ ਦਾ ਉਧਾਰ ਕੀਤਾ, ਆਖਿਆ ਸਾਡੇ ਇਸ਼ਨਾਨੇ ਜਲ ਦੇ ਨਾਲ ਇਹਦਾ ਇਸ਼ਨਾਨ ਕਰਾਓ, ਕੋੜ ਦੂਰ ਹੋ ਜਾਵੇਗਾ, ਤੰਦਰੁਸਤ ਹੋ ਜਾਵੇਗਾ। ਦੂਰ ਕਿਉਂ ਜਾਈਏ, ਧੰਨ ਸੋਢੀ ਸੁਲਤਾਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਜਿਨ੍ਹਾਂ ਦੇ ਚਰਨਾਂ ਦੇ ਵਿੱਚ ਆਪਾਂ ਅੱਜ ਬੈਠੇ ਹਾਂ। ਬੀਬੀ ਰਜਨੀ ਦੇ ਕੋੜੀ ਪਤੀ ਦਾ ਕੋੜ ਸਤਿਗੁਰਾਂ ਨੇ ਦੂਰ ਕੀਤਾ ਨਾ ਮੇਹਰ ਦੀ ਨਜ਼ਰ ਕਰਕੇ, ਕਿਉਂਕਿ ਉਹਨੂੰ ਭਰੋਸਾ ਸੀ। ਭਾਈ ਵੀਰ ਸਿੰਘ ਜੀ ਨੇ ਲੰਬੀ ਚੌੜੀ ਗਾਥਾ ਲਿਖੀ ਹੈ, ਕਹਿੰਦੇ ਉਹਨੇ ਸੰਗਤ ਦੇ ਵਿੱਚ ਇਹ ਸੁਣਿਆ ਸੀ ਅਤੇ ਦ੍ਰਿੜ ਕੀਤਾ ਸੀ, ਪੁਰਖਾਂ ਬਿਰਖਾਂ ਤੀਰਥਾਂ ਤੱਟਾਂ ਮੇਘਾਂ ਖੇਤਾਂ ਦੀਪਾਂ ਲੋਆਂ ਮੰਡਲਾਂ ਖੰਡਾਂ ਵਰ ਭੰਡਾਂ ਸੋ ਮਿਤ ਜਾਣੇ ਨਾਨਕਾ ਸਰਾ ਮੇਰਾ ਜਨਤਾਂ। ਉਹ ਵਾਹਿਗੁਰੂ ਪਰਮੇਸ਼ਰ ਸਾਰਿਆਂ ਦੀ ਪ੍ਰਤਪਾਲਣਾ ਕਰਦਾ ਹੈ। ਇਸ ਕਰਕੇ ਸਾਧ ਸੰਗਤ ਜੀ ਉਸਦੇ ਭਰੋਸੇ ਦੇ ਪਾਤਸ਼ਾਹ ਜੀ ਨੇ ਹੋਰ ਭਾਗ ਲਾਏ, ਉਹਦੇ ਕੋੜੇ ਪਤੀ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਮੁਕਤ ਕੀਤਾ, ਉਸਦਾ ਉਧਾਰ ਕੀਤਾ, ਉਸਨੂੰ ਤੰਦਰੁਸਤੀ ਦੀ ਦਾਤ ਬਖਸ਼ਿਸ਼ ਕੀਤੀ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਦੇ ਨਾਲ ਜੁੜੀਏ, ਜੋ ਧੰਨ ਸੋਢੀ ਸੁਲਤਾਨ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਬਚਨ ਹਨ, ਉਹਨਾਂ ਨੂੰ ਆਪਣੇ ਪੱਲੇ ਦੇ ਨਾਲ ਬੰਨੀਏ। ਐਵੇਂ ਇੱਧਰ ਉੱਧਰ ਦੇ ਟੋਟਕੇ ਨਾ ਆਪਾਂ ਇਕੱਠੇ ਕਰਦੇ ਫਿਰੀ, ਅੱਜ ਟੋਟਕੇ ਵੀ ਬੜੇ ਲੋਕ ਦੱਸ ਰਹੇ ਹਨ, ਕੋਈ ਕਹਿੰਦਾ ਚਾਹ ਪੀ ਜਾਓ ਤਾਂ ਠੀਕ ਹੋ ਜਾਵੇਗਾ। ਇਹੋ ਜਿਹੀਆਂ ਗੱਲਾਂ ਦੇ ਨਾਲ ਕੁਝ ਨਹੀਂ ਜੇ ਹੋਣ ਲੱਗਾ। ਜੇ ਕਰਨਾ ਹੈ, ਬੜਾ ਸਮਾਂ ਹੈ ਘਰ ਦੇ ਵਿੱਚ ਰਹਿਣ ਦਾ, ਘੱਟ ਤੋਂ ਘੱਟ ਅੱਧਾ ਘੰਟਾ ਸਾਧ ਸੰਗਤ ਜੀ ਆਪਣੇ ਆਪਣੇ ਘਰਾਂ ਦੇ ਵਿੱਚ ਬੈਠ ਕੇ ਗੁਰਮੰਤਰ ਦਾ ਅਭਿਆਸ ਕਰੋ। ਸਤਿਗੁਰੂ ਜੀ ਕਿਰਪਾ ਕਰਨਗੇ, ਰਹਿਮਤ ਕਰਨਗੇ, ਸਤਿਗੁਰੂ ਜੀ ਕਿਰਪਾ ਕਰਨ। ਸੋ ਸ਼ੁਭ ਸਿੱਖਿਆ ਸਾਡੇ ਜੀਵਨ ਦਾ ਆਧਾਰ ਬਣੇ। ਆਓ ਜੋ ਹੇ ਵਾਹਿਗੁਰੂ ਜੀ, ਤੁਸੀਂ ਕਿਰਪਾ ਕਰੋ, ਜਿਵੇਂ ਵੀ ਹੋ ਸਕੇ ਆਪ ਹੀ ਰਹਿਮਤ ਕਰਕੇ ਜੀਵਾਂ ਦਾ ਉਧਾਰ ਕਰੋ ਜੀ।
ਤਰਨ ਕਰਨ ਸਮਰੱਥ ਪ੍ਰਭ ਦੇਹ ਆਪਣਾ ਨਾਉ।
ਹੇ ਕਰਨ ਕਾਰਨ ਪਤਿਤ ਪਾਵਨ ਸਾਰਾ ਕੁਝ ਕਰਨ ਕਰਾਉਣ ਵਾਲੇ ਵਾਹਿਗੁਰੂ ਪਰਮੇਸ਼ਰ ਜੀ, ਰਹਿਮਤ ਦੇ ਘਰ ਦੇ ਵਿੱਚ ਆਓ, ਸਾਨੂੰ ਆਪਣਾ ਨਾਮ ਦਿਓ ਜੀ।
ਨਾਨਕ ਤਰੀਏ ਸਾਧ ਸੰਗ ਹਰ ਹਰ ਗੁਣ ਗਾਓ।
ਦੂਸਰਾ ਸਾਨੂੰ ਸਾਧ ਸੰਗਤ ਦਿਓ, ਗੁਰਮੁਖਾਂ ਦੀ ਸੰਗਤ ਦਿਓ, ਰੰਗਿਆ ਹੋਇਆਂ ਦੀ ਸੰਗਤ ਦਿਓ, ਮਾੜੀ ਸੰਗਤ ਦਾ ਸਾਡੇ ਜੀਵਨ ਦੇ ਵਿੱਚੋਂ ਤਿਆਗ ਹੋਵੇ, ਚੰਗੀ ਸੰਗਤ ਦਿਓ, ਆਪਣਾ ਨਾਮ ਦਿਓ, ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ। ਇਹ ਬੇਨਤੀ ਹੈ ਪਾਤਸ਼ਾਹ ਦੇ ਚਰਨਾਂ ਦੇ ਵਿੱਚ। ਸਾਧ ਸੰਗਤ ਜੀ ਗੁਰੂ ਵਾਲੇ ਬਣ ਕੇ, ਅੰਮ੍ਰਿਤ ਛੱਕ ਕੇ, ਸਿੰਘ ਸੱਜ ਕੇ, ਗੁਰਮਰਯਾਦਾ ਦੇ ਅਨੁਸਾਰ ਆਪਣਾ ਜੀਵਨ ਬਸਰ ਕਰਦਿਆਂ ਹੋਇਆਂ ਆਪਾਂ ਨਾਮ ਬਾਣੀ ਦੇ ਨਾਲ ਜੁੜੀਏ, ਤਾਂ ਕਿ ਲੋਕ ਸੁਖੀ ਔਰ ਪਰਲੋਕ ਸਹੇਲੇ ਹੋਵਣ। ਇੰਨੀ ਹਾਜ਼ਰੀ ਪ੍ਰਵਾਨ ਕਰਨੀ ਭੁੱਲਾ ਚੁੱਕਾਂ ਦੀ ਖਿਮਾ। ਆਓ ਅਖੀਰਲੀਆਂ ਪੰਕਤੀਆਂ ਜੋ ਹਨ ਉਹ ਸਰਵਣ ਕਰੀਏ ਜੀ।
ਕਰਨ ਕਾਰਨ ਸਮਰੱਥ ਪ੍ਰਭ ਦੇਹ ਆਪਣਾ ਨਾਉ, ਨਾਨਕ ਤਰੀਐ ਸਾਧ ਸੰਗ ਹਰ ਹਰ ਗੁਣ ਗਾਓ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।